जुग जुग अटल धन धन साहब श्री गुरु ग्रंथ साहब जी दे निघी जी गोदानंद मन रे गुरु प्यारी सतसंग जीओ गुरु चरणा च लवाई हाजरियां हाजरियां लवाद मन बिथियां कागर कर दे गज के बोलना जी वाहिगुरु जी का खालसा वाहिगुरु जी की फतेह। गुरु प्यारी सतसंग जीओ मलक अकाल पुरख की रहमत आ कि उस अकाल पुरख परमात्मा ने साडे इस मन ते रहमत की है और उस रहमत के अधीन उस अकाल पुरख ने सानू भी वह समा बख्शिश किया है जिस समय अंदर आप भी धन धन साहब श्री गुरु ग्रंथ साहब जी लड़ लग सकते हैं और गुरु साहबां ने चरणों में मन बित्तियां जुड़दे हुए अपना आत्मिक जीवन जड़ा है उन्हें सफल बना सकते हैं। सुगुरु प्यारी सतसंग जीओ अज विसाखी का दिहाड़ा है गुरु प्यारियो संग्रांद का दिहाड़ा है विचार करनी है कि अज संग्रांद है विसाखी का दिहाड़ा है संग्रांद तब्दीली का ना है। देखो कल महीना होर सी ते अज महीना हो रहा जो महीना तब्दील हुंदा है जिस दिन महीना तब्दील हुंदा उस दिन का नाम संग्रांद है संग्रांद का दिहाड़ा आपां मनदे हां। गुरु प्यारी सतसंग जीओ अज दे दिन ही धन धन साहिब श्री गुरु गोबिंद सिंह जी दसवें पिता उन्होंने खालसा पंथ की सरजना की ध्यान दिओ कि उन्होंने भी सानू संग्रांद वाले दिन ही यह दात बख्शिश की उन्होंने समझाना किया कि वाकई संग्रांद का मतलब तब्दीली है तो कहते देख अज सिख पंथ की सरजना की कहता भाव कि अज मन विच भी तब्दीली है किस तरह कि सानू ऐसे मार्ग से चलाया कि अज के दिन पातशाह जी ने गुरु प्यारी सतसंग जीओ खालसा पंथ नू एक नवा राह विखा दिता एक नवे राह से चला दिता कि देखो साडे अंदर तब्दीली कैसी होनी चाहिए है। सो गुरु प्यारी सतसंग जीओ जदों आपां मन बिती इदां दी बनावांगे इदां समझांगे तो सानू समझ लगनी है कि वाकई ही यह जो जीवन सानू मिलिया ना यह जीवन तब्दीली लिए मिलिया। आप भी ध्यान देकर देखो आप 83,99,999 जन्म आप भोग चुके हैं पर साड़ी मन बिती तब्दील नहीं हुई साड़ी मन बिती उदां दी रही पर जो असी मानव शरीर दे विच आए ते गुरु चरणां नाल जुड़े ते गुरु साहिबां ने सानू समझाउणा कीता कि यह समा यह जीवन जिहड़ा तैनूं मिलिया तब्दीली लई मिलिया इह च तूं तब्दील होना है। ठीक है ते तब्दीली किवें आ सकती है गुरु साहिबां कहण लगे कहिंदे किसी भी चीज़ नूं अगर तब्दील करना है ते कदी जिंदगी च विचार करके देखियो भाई उहनूं तब्दील होण लई किसी तब्दील होए दे नाल जुड़ना पैंदा। सानू भी गुरु साहब समझाउण लगे कहिंदे जे तूं तब्दील होना चाहुंदा है ते तैनूं गुरु दे चरणां नाल जुड़ना पएगा जो गुरु साहबां दे चरणां नाल जुड़ेगा तो तेनों गुरु के चरणों से सोच ही मिलेगी उस सोच ही तेन तब्दील कर सकती है। तो जे तू संसार विच ही विचरता रहा संसार विच ही चलता रहा यह गल पले रखी जिहड़ा संसार आ इस संसारियां नूं तब्दीली आई नहीं है ये तब्दीली दे नहीं सकते तब्दीली देने वाला खुद तब्दील होना चाहिए। सो गुरु साहबां ने अज सानू एक ऐसी दात बख्शिश कर दी ऐसी साड़ी जिंदगी तब्दील कर दी कि गुरु प्यारी सतसंग जो सानू अपने आप की सोझी आई असी लैन की आए हैं असी करन की आए हैं इत्थे ते दात सानू केवल तो केवल गुरु के चरणों चो मिलती है। तो गुरु साहब ने समझाउण लगे कहिंदे भाई अज संग्रांद दा दिहाड़ा है महीना तब्दील है ते गुरु साहब ने कहन लगे वैसाख धीरन क्यों वाढ़ियां जिन्ना प्रेम बिछो ध्यान देना हुण आप जी वैसाख देखो उधर विसाखी कहते हैं तो विसाखी कहते किनूं कोई इंसान जिहदी कोई लत पैर खराब हो जाता ना तो विसाखी दे सहारे तुरदा है विसाखी दे सहारे तुरदा है वो कितना कितने पहुंच सकता है जिहड़े सहारे नाल तुरदा है उन्हें विसाखी कहने आपां। ठीक है तो गुरु साहबां ने अज नवी दात सानू समझाउणी कीती कहिंदे भाई तू भी इस जन्म के अंदर अगर उस परमात्मा तक पहुंचना चाहना ते मना तेरिया लत्तां नहीं हुई आप जी बाणी च पढ़ के देखियो, दिसे सुनिए जानिए साओ ना पाया जाए, दिसे सुनिए जानिए साओ ना पाया जाए, रूला टुंडा अंधला क्यों गल लगे ताए। सारी दुनिया परमात्मा की बनाई हुई है, इहदा मतलब जो कुछ भी असीं देखते पए हां सारा परमात्मा का रूप है। ठीक है, दिसे सुनिए आपां सुणदे हां ते जानिए, कहिंदे आपां सारा जानते भी हैं, गुरु जी को आपां सुणदे हां भी ये परमात्मा तां आपां नूं जानदे हां, आपां नूं कोई पुछदा ना कोई भी ये सारा संसार कौन है, तो सुभाविक ही मूँह चो निकल जाता भी परमात्मा का रूप ही है। ठीक है, कहिंदे दिसे सुनिए जानिए साओ ना पाया जाए, तो की कहन लगे गुरु जी, कहन लगे कहिंदे पर साओ ना पाया जाए, साओ का भाव स्वाद, कहिंदे आप जानते भी हैं देखते भी हैं सुनते भी हैं पर असी उस प्रकाश का आनंद नहीं मान सकते, स्वाद प्राप्त नहीं कर सकते। कहिंदे क्यों, कहिंदे क्योंकि रूला टुंडा अंधला, रूला किनू कहिंदे ने, लूले नू जिहदी लत्तां नहीं है वह लूला है, तो टुंडा किनू कहिंदे आ जिहदे हथ नहीं है, अन्ना किनू कहिंदे जिहनू अखां दिसदा नहीं है। तो गुरु जी समझाउण लगे कहिंदे रूला टुंडा अंधला क्यों गल लगे ता ए, कहिंदे मना भी तू लूला आ, कहिंदा भाव मना तेरी लत्तां ही नहीं, तेरिया लत्तां ही नहीं जिहड़ा तू परमात्मा दे मगर भज के, फिर तेरे हाथ ही है नहीं जिन्हों के नाल तू फड़ लेंगे, यदा मतलब बिना लत्तों तो तू उधर तुर नहीं सकता, बिना हाथों तो उन्होंने फड़ नहीं सकता, तो फिर अखा तो अन्ना है तू, कहिंदा अंदर दियां अखा तो मन दियां अखा तो तू अन्ना है, तू उस परमात्मा वेख नहीं सकता। हुण ध्यान दिओ, आपां किसे दे मगर भजदे हां फिर उन्होंने फड़दे हां फिर आपां वेखदे हां वह तू आ, मैं तो पछाणिया ही नहीं। इदां ही गुरु जी कहिंदे भी ये मन मगर परमात्मा दे भजदा है फिर उन्होंने फड़दा है फिर उन्होंने महसूस करता है, कहिंदे फिर तेरे ते अंग ही है नहीं। ठीक है, तो फिर गुरु जी कहिंदे सहारे की गल करना कि आप सहारा लेना है, साडी मन बिरती इदां दी है कि साडे कोल उस परमात्मा तक पहुंचिया नहीं जसदा क्योंकि साडे मन के अंग नहीं है। हुण गुरु जी की कहन लगे, हुण कोई इंसान जिहदी कोई लत्त बांह टुट जाए तो आप कहने उन्होंने किसी हस्पताल दाखिल करा दें, जो दाखिल कराने हस्पताल जाता वो तो उत्थे जाके ना वो जो चैकअप करता तो वह कहते कोई गल नहीं लत लग जूगी बांह लग जूगी जो आप आर्टिफिशियल लिम्स कहने वो लग जाते हैं पर दाखिल होना पैंदा जो ला देंगे ने आर्टिफिशियल लिम्स सानू कोई बांह ला देंगे ने कोई लत ला देंगे ने साडा तुरना फिरना सौखा हो जाता। इदां गुरु जी समझाउण लगे कहिंदे भी देख शरीर के अंग टुटन अंग ना होण पूरे तो हस्पताल दाखिल होईदा है, मन के अंग पूरे ना होन तो गुरु ग्रंथ साहिब दे चरण च दाखिल होईदा है। कहिंदे मना इदां कर कि तू गुरु साहिबां दे चरणां च दाखला लै लै, आ तब्दीली जे गुरु साहिबां दे चरणां च दाखला लै लै, जो दाखला लै लेंगा तो की होएगा तेनों अंग लग जाएंगे। आप जी पढ़ के देखना अंग कहड़े लगते हैं फिर गुरु चरणां दे विचों, भै के चरण कर भाव के लोयन सुत करे, नानक कहे सियाणीए इह बकंत मलावा होए। देखो की कहन लगे गुरु जी, कहिंदे भै के चरण, भै दा मतलब की हुंदा डर, ध्यान देना जिदा शरीर दे लत बांह कट गई तो उन्हूं लत लवाती तो तुरन फिरन जोगा हो गया। इदां गुरु जी कहन लगे जदों साडी मन बिरती गुरु नाल जुड़ जांदी है ते गुरु नाल जुड़न तो बाद साडे मन विच भै पैदा हुंदा, डर पैदा हुंदा, इहदा परमात्मा दा जदों डर पैदा होंदा ना परमात्मा दा ते उदों सुभाविक ही है साडा मन गुरु दे मार्ग ते तुर पैंदा है। जदों साडे मन च डर पैदा होंदा ना ते सुभाविक ही साडा मन गुरु दे मार्ग ते तुर पैंदा है, ते उहनूं कहिंदे भै के चरण। कहिंदा भाव कि मना सब तो पहला अपने अंदर डर पैदा कर, कैसा डर पैदा कर कि उस परमात्मा दे मलाप दा डर पैदा कर। जदों गुरबाणी पढ़दा ना, गुरबाणी पढ़न तो सानूं ना एक महसूस हुंदा है कि परमात्मा सर्वव्यापी है और परमात्मा सब जगह पर है। ठीक है, तो साडे मन च एक डर पैदा हुंदा कि असी कोई माड़ी हरकत नहीं करनी, असी कोई माड़ी सोच सोचनी भी नहीं, किहड़ी गलों कि परमात्मा सब जगह पर है, जे असी माड़ी सोच भी सोचांगे तो परमात्मा नूं पता लग जाऊगा। यह डर पैदा हो गया, जिन्हां दे अंदर यह डर पैदा हो जाता कि परमात्मा देखता है, परमात्मा सब जगह पर है, सर्वव्यापी है। ठीक है, सर्व निवासी सदा अलेपा तो ही संघ सुमाई, देखो कहिंदे ओ परमात्मा सर्व निवासी है। ठीक है, तो सदा ही साडे संघ बजता, ਠੀਕ ਹੈ, ਸਦਾ ਸਾਡੇ ਨਾਲ ਰਹਿੰਦਾ ਉਹ, ਕਿ ਜੋ ਸਾਡੀ ਮਨਬਿੱਤੀ ਇੱਦਾਂ ਦੀ ਬਣ ਜਾਂਦੀ ਹੈ, ਸੋਚ ਬਣ ਜਾਂਦੀ ਹੈ ਨਾ, ਫਿਰ ਮਨ 'ਚ ਡਰ ਪੈਦਾ ਹੋ ਜਾਂਦਾ ਕਿ ਨਹੀਂ ਆਪਾਂ ਮਾੜੀ ਸੋਚ ਨਹੀਂ ਰੱਖਣੀ। ਠੀਕ ਹੈ, ਇਹ ਡਰ ਆ। ਜਦੋਂ ਇਹ ਡਰ ਪੈਦਾ ਹੁੰਦਾ, ਸਾਡੀ ਮਨਬਿੱਤੀ ਸੁਭਾਵਕ ਹੀ ਗੁਰੂ ਦੇ ਮਾਰਗ 'ਤੇ ਤੁਰ ਪੈਂਦੀ ਹੈ। ਭੈ ਕੇ ਚਰਨ, ਚਰਨ ਨਾਲ ਪਾ ਤੁਰਨਾ, ਪੈਰ ਲੱਗਣੇ, ਹੈ ਨਾ, ਕਿਤੇ ਪੈਰ ਲੱਗਣਗੇ ਤਾਂ ਹੀ ਤੁਰਾਂਗੇ। ਜਦੋਂ ਸਾਡੇ ਮਨ 'ਚ ਡਰ ਪੈਦਾ ਹੋਊਗਾ, ਫਿਰ ਅਸੀਂ ਗੁਰਬਾਣੀ ਦੇ ਮਾਰਗ 'ਤੇ ਤੁਰਾਂਗੇ। ਜਿੰਨਾ ਚਿਰ ਡਰ ਨਹੀਂ ਨਾ ਸਾਡੇ ਮਨ 'ਚ, ਤੁਸੀਂ ਦੇਖਿਓ ਕਦੇ ਵੀ ਕੋਈ ਵੀ ਇਨਸਾਨ ਆ ਮਾੜਾ ਕੰਮ ਕਰਦਾ, ਸਾਡੇ ਸੁਭਾਵਕ ਮੂੰਹ ਚੋਂ ਨਿਕਲਦਾ, ਕਹਿੰਦਾ ਕਿੱਦਾਂ ਦਾ ਬੰਦਾ, ਇਹਨੂੰ ਡਰ ਹੀ ਕੋਈ ਨਹੀਂ, ਇਹਨੂੰ ਗੁਰੂ ਦਾ ਡਰ ਹੀ ਨਹੀਂ, ਇਹਨੂੰ ਰੱਬ ਦਾ ਡਰ ਹੀ ਨਹੀਂ। ਠੀਕ ਆ, ਡਰ ਨਾ ਹੋਣ ਕਰਕੇ ਇਹ ਕੀ ਕਰਦਾ, ਮਾੜੀ ਸੋਚ ਲਈ ਫਿਰਦਾ। ਇਹਦਾਂ ਗੁਰੂ ਜੀ ਕਹਿਣ ਲੱਗੇ ਭੋਲਿਆ ਬਣਾ, ਆਪਣੇ ਮਨ 'ਚ ਡਰ ਪੈਦਾ ਕਰ। ਜਦੋਂ ਡਰ ਪੈਦਾ ਹੋਏਗਾ, ਤਾਂ ਉਹ ਡਰ ਪੈਦਾ ਹੋਣ ਦੇ ਨਾਲ ਤੂੰ ਮਾਰਗ 'ਤੇ ਤੁਰ ਪਏਗਾ। ਪੈ ਕੇ ਚਰਨ, ਕਰ ਭਾਵਕੇ, ਕਰ ਕਿਹਨੂੰ ਕਹਿੰਦੇ ਆ, ਦੋ ਹੱਥਾਂ ਨੂੰ, ਭਾਵ ਕਿਹਨੂੰ ਕਹਿੰਦੇ ਆ, ਪ੍ਰੇਮ। ਕਿ ਜਦੋਂ ਤੂੰ ਮਾਰਗ 'ਤੇ ਤੁਰ ਪਏਗਾ ਨਾ, ਤੇਰੇ ਮਨ 'ਚ ਪ੍ਰੇਮ ਪੈਦਾ ਹੋਏਗਾ। ਜਦੋਂ ਪ੍ਰੇਮ ਪੈਦਾ ਹੋਏਗਾ, ਸੱਚ ਆ, ਇੱਕ ਬੰਦਾ ਤੁਰਨ ਜੋਗਾ ਨਹੀਂ ਹੈ, ਉਹਨੂੰ ਪਤਾ ਕਹੀਏ ਤੂੰ ਮਿਲਣ ਜਾਣਾ ਭੂਆ ਨੂੰ, ਕਹਿੰਦਾ ਮੇਰੇ ਕੋਲ ਕਿਹੜਾ ਜਾਇਆ ਜਾਣਾ, ਕਹਿੰਦਾ ਕਿਉਂ, ਮੈਂ ਤੁਰ ਹੀ ਨਹੀਂ ਸਕਦਾ। ਹੁਣ ਲੱਤਾਂ ਲੱਗ ਗਈਆਂ, ਡਾਕਟਰ ਕੋਲ ਗਏ, ਡਾਕਟਰ ਨੇ ਬਨਾਉਟੀ ਲੱਤਾਂ ਲਾ ਤੀਆਂ। ਜਦੋਂ ਲੱਤਾਂ ਲੱਗ ਗਈਆਂ ਨਾ, ਹੁਣ ਤੁਸੀਂ ਦੇਖੋ, ਪੁੱਛਿਆ ਵੀ ਨਹੀਂ ਭੂਆ ਨੂੰ ਮਿਲਣ ਜਾਣਾ, ਆਪੇ ਕਹਿੰਦਾ ਮੈਂ ਹੁਣ ਤੁਰਨ ਲੱਗ ਪਿਆ, ਮੈਂ ਭੂਆ ਜੀ ਨੂੰ ਮਿਲ ਕੇ, ਮੈਂ ਫਲਾਣੇ ਨੂੰ ਮਿਲ ਕੇ ਆਊਂਗਾ। ਕਦ ਲਈ? ਕਿਉਂਕਿ ਲੱਤਾਂ ਲੱਗ ਗਈਆਂ, ਤੁਰਨ ਜੋਗਾ ਹੋ ਗਿਆ, ਹੁਣ ਮਨ 'ਚ ਪ੍ਰੇਮ ਪੈਦਾ ਕਿਸ ਨੂੰ ਮਿਲੀਏ। ਜਿਹੜਾ ਇਸ ਮਾਰਗ 'ਤੇ ਤੁਰ ਪੈਂਦਾ ਨਾ, ਉਹਦੇ ਮਨ 'ਚ ਪ੍ਰੇਮ ਪੈਦਾ ਹੁੰਦਾ ਪਰਮਾਤਮਾ ਨੂੰ ਮਿਲੀਏ। ਜਿਹੜਾ ਗੁਰਬਾਣੀ ਦੇ ਮਾਰਗ 'ਤੇ ਤੁਰਦਾ ਹੀ ਨਹੀਂ, ਉਹਦੇ ਮਨ 'ਚ ਪ੍ਰੇਮ ਨਹੀਂ ਪੈਦਾ ਹੁੰਦਾ। ਉਹਨੂੰ ਕਹਿੰਦੇ ਆ, ਠੀਕ ਹੈ, ਕਰ ਭਾਵ ਕੇ, ਕਹਿੰਦੇ ਫਿਰ ਤੇਰੇ ਅੰਦਰ ਪ੍ਰੇਮ ਪੈਦਾ ਹੋਏਗਾ। ਇਹ ਪ੍ਰੇਮ ਕੀ ਚੀਜ਼ ਆ? ਇਹ ਹੱਥ ਆ। ਕਹਿੰਦੇ ਕਿਵੇਂ? ਕਹਿੰਦੇ ਕਿਸੇ ਮਗਰ ਤੁਰ ਪਈਏ ਪਰ ਹੱਥ ਹੋਣ 'ਤੇ ਫੜਿਆ ਜਾਂਦਾ। ਕਹਿੰਦੇ ਪਰਮਾਤਮਾ ਮਗਰ ਤੁਰ ਪਈਏ ਪਰ ਹਿਰਦੇ 'ਚ ਪ੍ਰੇਮ ਹੋਵੇ ਤਾਂ ਪਰਮਾਤਮਾ ਫੜਿਆ ਜਾਂਦਾ, ਜੇ ਹਿਰਦੇ 'ਚ ਪ੍ਰੇਮ ਨਾ ਹੋਵੇ ਤਾਂ ਪਰਮਾਤਮਾ ਫੜਿਆ ਨਹੀਂ ਜਾਂਦਾ। ਕਿਉਂਕਿ ਬਾਣੀ 'ਚ ਪੜ੍ਹ ਕੇ ਦੇਖੋ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਕੀ ਕਹਿਣ ਲੱਗੇ? ਦੇ ਕਰ ਭਾਵ ਕੇ ਲੋਇਨ ਸੁਰਤ ਕਰੇ। ਦੇਖੋ ਫਿਰ ਕੀ ਕਹਿੰਦੇ? ਕਹਿੰਦੇ ਤੈਨੂੰ ਦੋ ਅੰਗ ਲੱਗ ਗਏ, ਲੱਤਾਂ ਵੀ ਲੱਗ ਗਈਆਂ, ਤੁਰ ਪਿਆ ਮਾਰਗ 'ਤੇ? ਕਹਿੰਦਾ ਹਾਂਜੀ, ਨਾ ਪ੍ਰੇਮ ਪੈਦਾ ਹੋ ਗਿਆ, ਹੱਥ ਵੀ ਲੱਗ ਗਏ। ਕਹਿੰਦਾ ਹਾਂਜੀ। ਕਹਿੰਦਾ ਫਿਰ ਵੇਖਣਾ ਵੀ ਧਿਆਨ ਨੂੰ, ਵੀ ਹੈ ਕਿੱਦਾਂ ਦਾ? ਕਹਿੰਦਾ ਫਿਰ? ਕਹਿੰਦਾ ਲੋਇਨ ਸੁਰਤ ਕਰੇ। ਲੋਇਨ ਦਾ ਭਾਵ ਕੀ ਹੁੰਦਾ? ਅੱਖਾਂ। ਕਹਿੰਦੇ ਜੇ ਤੇਰੀ ਸੁਰਤ ਆ ਨਾ, ਉਹਦੀਆਂ ਅੱਖਾਂ ਬਣਾ, ਆਪਣੀ ਸੁਰਤ ਦੀਆਂ ਅੱਖਾਂ ਬਣਾ। ਇਹਦਾ ਮਤਲਬ ਕਿ ਉਸ ਪਰਮਾਤਮਾ ਨੂੰ ਮਹਿਸੂਸ ਕਰਨ ਲਈ, ਜੇ ਸੁਰਤ ਸ਼ਬਦ ਦਾ ਮਿਲਾਪ ਆ ਤੇ ਪਰਮਾਤਮਾ ਮਹਿਸੂਸ ਹੁੰਦਾ ਹੈ, ਜੇ ਸਾਡੀ ਸੁਰਤ ਕਿਤੇ ਹੋਰ ਤੇ ਸ਼ਬਦ ਕਿਤੇ ਹੋਰ, ਪਰਮਾਤਮਾ ਨਹੀਂ ਦੇਖਦਾ, ਮਹਿਸੂਸ ਨਹੀਂ ਹੁੰਦਾ। ਠੀਕ ਹੈ, ਲੋਇਨ ਸੁਰਤ ਕਰੇ, ਕਹਿੰਦੇ ਆਪਣੀ ਸੁਰਤ ਨੂੰ ਅੱਖਾਂ ਬਣਾ ਲੈ। ਠੀਕ ਹੈ, ਇਹ ਤਿੰਨ ਅੰਗ ਜਦੋਂ ਤੈਨੂੰ ਲੱਗ ਜਾਣਗੇ, ਹੁਣ ਦੇਖੋ ਇਹ ਤਿੰਨ ਅੰਗ ਹੀ ਹੈ ਸਹਾਰਾ ਨਾ। ਠੀਕ ਹੈ, ਜੇ ਸਹਾਰਾ ਮਿਲੂਗਾ ਤਾਂ ਆਪਾਂ ਕਿਤੇ ਜਾ ਸਕਦੇ? ਇੱਦਾਂ ਗੁਰੂ ਜੀ ਕਹਿਣ ਲੱਗੇ, ਕਹਿੰਦੇ ਵਿਸਾਖ ਧੀਰਨ ਕਿਉਂ ਵਾਢੀਆਂ। ਹੁਣ ਧਿਆਨ ਦੇਣਾ, ਕਹਿੰਦੇ ਵੀ ਵਿਸਾਖ ਦਾ ਮਹੀਨਾ ਇੱਦਾਂ ਹੈ, ਕਿਹੜਾ ਮਹੀਨਾ? ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਮਹੀਨਾ 30 ਦਿਨ ਦਾ ਹੈ। ਠੀਕ ਹੈ, ਪਤਾ ਨਹੀਂ ਆਪਣੀ ਜ਼ਿੰਦਗੀ 'ਚ ਕਿੰਨੇ ਕੁ ਮਹੀਨੇ ਗੁਜ਼ਰ ਗਏ, ਆਪਣੀ ਜ਼ਿੰਦਗੀ 'ਚ ਪਤਾ ਨਹੀਂ ਕਿੰਨੀਆਂ ਕੁ ਵਿਸਾਖੀਆਂ ਅਤੇ ਕਿੰਨੀਆਂ ਕੁ ਸੰਗਰਾਂਦਾਂ ਆਪਾਂ ਮਨਾ ਲਈਆਂ ਨੇ। ਪਰ ਧਿਆਨ ਦੇਣਾ, ਇਹ ਗੱਲ ਪੱਲੇ ਬੰਨਣਾ, ਸਾਡੀ ਮਨਬਿੱਤੀ ਦਾ ਸਹਾਰਾ ਕੋਈ ਨਹੀਂ ਬਣਿਆ ਅਜੇ। ਕਿਹੜੀ ਗੱਲੋਂ? ਕਿਉਂਕਿ ਅਸੀਂ ਇਸ ਚੀਜ਼ ਦੀ ਵਿਚਾਰ ਹੀ ਨਹੀਂ ਕੀਤੀ। ਗੁਰੂ ਜੀ ਕਹਿਣ ਲੱਗੇ, ਮਨੁੱਖੀ ਜੀਵਨ ਵਿਸਾਖ ਦੇ ਮਹੀਨੇ ਵਰਗਾ, ਵਿਸਾਖੀ ਵਰਗਾ ਹੈ। ਇਹਦੇ ਵਿੱਚ ਤੂੰ ਸਹਾਰਾ ਗੁਰੂ ਦਾ ਲੈ ਕੇ ਅਤੇ ਪਰਮਾਤਮਾ ਦੇ ਦਰ 'ਤੇ ਪਹੁੰਚ ਸਕਦਾ, ਪਰ ਸਭ ਤੋਂ ਵੱਡੀ ਗੱਲ ਤੇਰੇ ਅੰਦਰ ਪੈਦਾ ਹੋਣੀ ਚਾਹੀਦੀ ਹੈ। ਕੀ ਕਹਿਣ ਲੱਗੇ? ਧੀਰਨ ਕਿਉਂ? ਧੀਰਨ ਕਿਉਂ ਦਾ ਮਤਲਬ ਧੀਰਜ ਕਿਵੇਂ ਆਵੇ, ਸੰਤੋਖ ਕਿਵੇਂ ਆਵੇ, ਦਿਲ ਕਿਵੇਂ ਲੱਗੇ? ਵਾਢੀਆਂ, ਵਾਢੀਆਂ ਦਾ ਮਤਲਬ ਕੀ ਹੈ? ਆਪ ਜੀ ਨੇ ਦੇਖਣਾ ਹੁਣ ਕਣਕ ਦੀ ਵਾਢੀ ਪੈ ਗਈ। ਠੀਕ ਹੈ, ਅਤੇ ਆਪਾਂ ਦੋ ਜਣੇ ਮਿਲਦੇ ਤਾਂ ਕੀ ਪੁੱਛਦੇ ਹਾਂ, ਭਾਈ ਸਾਹਿਬ ਕਣਕ ਵੱਢ ਲਈ? ਕਹਿੰਦਾ ਨਹੀਂ, ਅਜੇ ਖੜੀ ਹੈ। ਮਤਲਬ ਵਾਢੀ ਦਾ ਮਤਲਬ ਕੀ ਹੈ? ਕਿ ਜਿਸ ਕਣਕ ਦੇ ਨਾੜ ਦਾ ਜ਼ਮੀਨ ਨਾਲੋਂ ਨਾਤਾ ਟੁੱਟ ਗਿਆ, ਉਹਨੂੰ ਵੱਢ ਲਿਆ ਆਪਾਂ। ਉਹ ਪਹਿਲਾਂ ਪਕੜ ਕੇ ਖੜੀ ਸੀ ਜ਼ਮੀਨ ਨੂੰ, ਪਰ ਆਪਾਂ ਦਾਤੀ ਨਾਲ ਵੱਢ ਦਿੱਤਾ। ਇਹਦਾ ਮਤਲਬ ਤਾਕਤ ਖਤਮ ਹੋ ਗਈ, ਜ਼ਮੀਨ ਦੀ ਪਕੜ ਬਰਾਂ ਹੋ ਗਈ ਹੈ। ਕੀ ਕਹੀਦਾ? ਵੱਢ ਦਿੱਤੀ। ਠੀਕ ਹੈ, ਅਤੇ ਗੁਰੂ ਜੀ ਕੀ ਕਹਿੰਦੇ ਆ? ਕਹਿੰਦੇ ਜਿਹਨਾਂ ਆਤਮਾ ਦੀ ਮਹਿਸੂਸ ਹੋਣ ਲੱਗ ਪਿਆ ਕਿ ਸਾਡੀ ਪਕੜ ਨਹੀਂ ਹੈ ਪਰਮਾਤਮਾ ਨੂੰ ਪਕੜਨ ਦੀ, ਜਿਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ, ਕਹਿੰਦੇ ਉਹ ਧੀਰਜ ਨਹੀਂ ਰੱਖਦੀਆਂ ਸੱਚਿਆ, ਤੇ ਜਿਹੜੀਆਂ ਪਰਮਾਤਮਾ ਤੋਂ ਵਿਛੜੀਆਂ ਨੇ, ਜਿਹੜੀਆਂ ਵੱਡੀਆਂ ਨੇ, ਜਿਹਨਾਂ ਦੀ ਪਰਮਾਤਮਾ ਤਾਕਤ ਹੀ ਨਹੀਂ ਬਣ ਰਿਹਾ, ਉਹ ਧੀਰਜ ਕਿਵੇਂ ਰੱਖਣਗੀਆਂ? ਕਹਿੰਦੇ ਫਿਰ ਉਹਨਾਂ ਨੂੰ ਇਹ ਵਿਸਾਖ ਮਹੀਨਾ ਇੱਕ ਸਹਾਰਾ ਆ, ਇਹਦਾ ਮਤਲਬ ਮਨੁੱਖੀ ਜੀਵਨ ਇੱਕ ਸਹਾਰਾ ਆ ਉਹਨਾਂ ਲਈ। ਫਿਰ ਕੀ ਕਹਿਣ ਲੱਗੇ? ਜਿੰਨਾ ਪ੍ਰੇਮ ਵਿਛੋ। ਕਹਿੰਦੇ ਪਰ ਇਸ ਜੀਵਨ ਦੇ ਅੰਦਰ ਸਹਾਰਾ ਉਹੀ ਲੈ ਸਕਦੇ ਆ, ਸਹਾਰਾ ਉਹੀ ਲੈ ਸਕਦੇ ਆ, ਜਿੱਦਾਂ ਆਪ ਜੀ ਦੇਖ ਲਓ। ਹੁਣ ਬੱਚੇ ਨੂੰ ਕਿਹਾ ਵੀ ਤੂੰ ਮਿਲਣਾ ਕਿਸੇ ਨੂੰ? ਕਹਿੰਦਾ ਮਿਲਣ ਨੂੰ ਮੇਰਾ ਦਿਲ ਕਰਦਾ, ਮੇਰੀ ਲੱਤਾਂ ਲਵਾ ਦਿਓ, ਹੈ ਨਾ। ਮਨ ਚ ਖਿੱਚ ਸੀ ਤੇ ਲੱਤਾਂ ਲਵਾਉਣ ਤੁਰ ਪਿਆ, ਲੱਤਾਂ ਲੱਗਣੀਆਂ ਤੇ ਮਿਲਣ ਤੁਰ ਪਿਆ। ਇਹਦਾ ਸੰਬੰਧ ਨੇ ਕੀ ਹੈ? ਕਹਿਣ ਲੱਗੇ ਭਾਈ ਜਿੰਨਾ ਪ੍ਰੇਮ ਵਿਛੋ, ਕਹਿੰਦਾ ਜਿਹਨਾਂ ਦੇ ਹਿਰਦੇ ਚ ਇਹ ਪ੍ਰੇਮ ਦੀ ਸੱਟ ਵੱਜ ਗਈ ਹੈ ਕਿ ਅਸੀਂ ਉਸ ਪਰਮਾਤਮਾ ਤੋਂ ਵਿਛੜੇ ਹਾਂ, ਜਿਹਨਾਂ ਦੇ ਮਨ ਵਿੱਚ ਸੱਟ ਵੱਜ ਗਈ ਹੈ ਨਾ ਕਿ ਅਸੀਂ ਉਸ ਪਰਮਾਤਮਾ ਤੋਂ ਵਿਛੜੇ ਹਾਂ, ਜਿਵੇਂ ਭਗਤ ਫਰੀਦ ਜੀ ਕਹਿੰਦੇ ਹਨ। ਕਹਿੰਦੇ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹਨ ਉਪਜੇ ਸੋ ਤਨ ਜਾਣ ਮਸਾਨ। ਫਰੀਦ ਜੀ ਕਹਿਣ ਲੱਗੇ ਕਹਿੰਦੇ ਬਿਰਹਾ ਬਿਰਹਾ ਆਖੀਏ, ਆਂਦੇ ਵਿਛੋੜਾ ਵਿਛੋੜਾ ਤਾਂ ਸਾਰੇ ਕਹਿੰਦੇ ਆ, ਪਰ ਕਹਿੰਦੇ ਮੈਨੂੰ ਪੁੱਛੋ ਬਿਰਹਾ ਤੂੰ ਸੁਲਤਾਨ, ਕਹਿੰਦੇ ਵਿਛੋੜਾ ਤੂੰ ਬਾਦਸ਼ਾਹ ਆ। ਕਹਿੰਦਾ ਕਿਉਂ? ਬਾਦਸ਼ਾਹ ਕਿਸੇ ਵੱਡੇ ਨੂੰ ਕਹਿੰਦੇ ਆ, ਤਾਕਤਵਰ ਨੂੰ ਕਹਿੰਦੇ ਆ। ਬਾਦਸ਼ਾਹ ਕੋਲ ਤਾਕਤ ਹੁੰਦੀ, ਜਿਹਨੂੰ ਮਰਜ਼ੀ ਆਰਡਰ ਲਾ ਦੇ, ਪ੍ਰਜਾ ਉਹਦੇ ਅੰਡਰ ਹੈ। ਤੇ ਫਰੀਦ ਜੀ ਕਹਿੰਦੇ ਕਹਿੰਦੇ ਬਿਰਹਾ ਤੂੰ ਸੁਲਤਾਨ, ਕਹਿੰਦੇ ਇਹ ਜਿਹੜਾ ਬਿਰਹਾ ਅੰਦਰ ਪੈਦਾ ਹੁੰਦਾ ਨਾ, ਇਹ ਤਾਕਤ ਵਾਲਾ ਆ, ਜਿਹਦੇ ਅੰਦਰ ਇਹ ਪੈਦਾ ਹੋਦਾ ਨਾ, ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਕਹਿੰਦੇ ਉਹਨੂੰ ਰੱਬ ਦੀ ਪ੍ਰਾਪਤੀ ਦੀ ਖੋਜ ਕਰਨ ਲਈ ਆਨੰਦ ਆਉਂਦਾ। ਤੇ ਜਿਹਦੇ ਅੰਦਰ ਵਿਛੋੜਾ ਨਹੀਂ ਨਾ ਹੈਗਾ, ਇਹ ਚੁੱਭ ਲੱਗੀ ਨਹੀਂ, ਸੱਟ ਲੱਗੀ ਨਹੀਂ, ਕਹਿੰਦੇ ਉਹ ਰਾਤ ਦਿਨ ਗੁਰੂ ਘਰ ਮੱਥਾ ਤੇ ਟੇਕਣ ਜਾਂਦੇ ਨੇ, ਪਰ ਉਹਨਾਂ ਦੇ ਅੰਦਰ ਬਿਰਹਾ ਉਪਜਿਆ ਨਹੀਂ ਅਜੇ ਤੱਕ, ਉਹਨਾਂ ਦੇ ਹਿਰਦੇ ਚ ਪਰਮਾਤਮਾ ਦਾ ਕਦੀ ਪ੍ਰੇਮ ਪੈਦਾ ਨਹੀਂ ਹੁੰਦਾ। ਸੋ ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਵੀ ਦੇਖ ਐਸੀ ਮਨਬਿਰਤੀ ਬਣਾ, ਐਸੀ ਮਨਬਿਰਤੀ ਬਣਾ, ਜਦੋਂ ਬਣਾਏਗਾ ਜਿੱਤ ਤਦ ਬਿਰਹੋ ਨਾ ਉਪਜੇ। ਕਹਿੰਦੇ ਜਿਸ ਸਰੀਰ ਵਿੱਚ ਬੈਠੇ ਇਸ ਮਨ ਦੇ ਅੰਦਰ, ਉਸ ਪਰਮਾਤਮਾ ਦਾ ਵਿਛੋੜਾ ਹੀ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਵਿਛੜੇ ਹਾਂ ਉਸ ਪਰਮਾਤਮਾ ਤੋਂ। ਕਹਿੰਦਾ ਸੋ ਤਨ ਜਾਣ ਮਸਾਣ, ਕਹਿੰਦੇ ਉਹਨਾਂ ਸਰੀਰਾਂ ਨੂੰ ਪਤਾ ਕਿੱਦਾਂ ਦਾ ਜਾਣ, ਇਹਨਾਂ ਕਿੱਦਾਂ ਦਾ? ਕਹਿੰਦੇ ਮੜੀਆਂ ਮਸਾਣਾ ਹੀ ਹੈ। ਕਹਿੰਦਾ ਭਾਵ ਕੀ ਹੈ? ਮੜੀਆਂ ਮਸਾਣਾ ਕਿਉਂ ਕਿਹਾ? ਕਹਿੰਦੇ ਜਿੱਥੇ ਮੜੀਆਂ ਮਸਾਣਾ ਨੇ ਨਾ, ਉੱਥੇ ਕੋਈ ਜਾਂਦਾ ਨਹੀਂ ਹੈ। ਆਪ ਜੀ ਦੇਖੋ, ਆਪਾਂ ਕਹਿੰਦੇ ਨਾ ਬੱਚਿਆਂ ਨੂੰ, ਬੇਟੇ ਮੜੀਆਂ ਮਸਾਣਾ ਵਾਲੇ ਪਾਸੇ ਨਹੀਂ ਜਾਈਦਾ ਹੁੰਦਾ, ਇਸ ਪਾਸੇ ਖੇਡੋ। ਕਹਿੰਦੇ ਵੀ ਜਿਹਨਾਂ ਦੇ ਅੰਦਰ ਉਸ ਪਰਮਾਤਮਾ ਦਾ ਵਿਛੋੜਾ ਦੀ ਖਿੱਚ ਪੈਦਾ ਨਹੀਂ ਨਾ ਹੋਈ, ਕਹਿੰਦੇ ਫਿਰ ਉਹ ਸਰੀਰ ਮੜੀਆਂ ਮਸਾਣਾ ਦੇ ਬਰਾਬਰ ਹੈ। ਕਹਿੰਦੇ ਕਿਉਂ? ਕਹਿੰਦੇ ਜਿਵੇਂ ਮੜੀਆਂ ਮਸਾਣਾ ਦੇ ਕੋਈ ਨਹੀਂ ਨਾ ਜਾਂਦਾ, ਕਹਿੰਦੇ ਫਿਰ ਇਹੋ ਜੀ ਬਿਰਤੀ ਵਾਲਿਆਂ ਦੇ ਅੰਦਰ ਗੁਰੂ ਦੇ ਵਿਚਾਰ ਨਹੀਂ ਡਿੱਗਦੇ। ਧਿਆਨ ਦੇਣਾ, ਉਹਨਾਂ ਦੇ ਅੰਦਰ ਗੁਰੂ ਦੀ ਵਿਚਾਰ ਨਹੀਂ ਟਿੱਕਦੀ। ਜਿੱਦਾਂ ਮੜੀਆਂ ਮਸਾਣਾ ਵਿੱਚ ਕੋਈ ਨਹੀਂ ਜਾਂਦਾ, ਕਹਿੰਦਾ ਭੂਤ ਚੰਬੜ ਜਾਣਗੇ, ਨਾ ਜਾਓ ਉੱਥੇ ਸੋਨਿਆ। ਕਹਿੰਦੇ ਫਿਰ ਉਹਨਾਂ ਦੇ ਅੰਦਰ ਗੁਰੂ ਦੀ ਵਿਚਾਰ ਨਹੀਂ ਟਿੱਕਦੀ, ਉਹਨੇ ਸੁਣ ਪਈ ਹੈ ਉੱਥੇ ਭੂਤ ਪ੍ਰੇਤ ਹੀ ਨੇ, ਉੱਥੇ ਫਿਰ ਗੁਰਬਾਣੀ ਦਾ ਸ਼ਬਦ ਵਾਸਾ ਨਹੀਂ ਕਰਦਾ। ਤਾਂ ਗੁਰੂ ਜੀ ਕਹਿਣ ਲੱਗੇ ਕਹਿੰਦੇ ਆਪਣੇ ਅੰਦਰ ਪ੍ਰੇਮ ਪੈਦਾ ਕਰ, ਜਦੋਂ ਪ੍ਰੇਮ ਪੈਦਾ ਹੋਊਗਾ ਫਿਰ ਤੈਨੂੰ ਆਨੰਦ ਆਊਗਾ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ। ਕਹਿੰਦੇ ਮਨ ਬਿਰਤੀ ਕਿੱਦਾਂ ਦੀ ਬਣ ਗਈ ਹੈ ਸੰਸਾਰ ਦੀ? ਕਹਿੰਦੇ ਜੀ ਕਿਵੇਂ ਦੀ ਬਣ ਗਈ ਹੈ? ਕਹਿੰਦੇ ਹਰ ਸਾਜਨ ਪੁਰਖ ਵਿਸਾਰ ਕੇ। ਧਿਆਨ ਦੇਣਾ, ਇੱਕ ਸਾਜਨ ਤੇ ਫਿਰ ਪੁਰਖ। ਸਾਜਨ ਕੌਣ ਆ? ਜਿਹੜਾ ਸਾਡੀ ਸਹਾਇਤਾ ਕਰਦਾ ਹੈ, ਕਿਹੜਾ ਵੀ ਅਸੀਂ ਕਿਤੇ ਮੁਸੀਬਤ ਚ ਫਸ ਜਾਈਏ ਤੇ ਆਪਾਂ ਬੱਚਿਆਂ ਨੂੰ ਕਹਿੰਦੇ, ਕਹਿੰਦੇ ਪੁੱਤ ਮਿੱਤਰ ਤੇ ਉਹ ਆ ਸੱਜਣ ਵਾਲਾ ਦੁੱਖ ਚ ਕੰਮ ਆਵੇ, ਠੀਕ ਹੈ। ਤੇ ਕਹਿਣ ਲੱਗੇ ਉਹ ਪਰਮਾਤਮਾ ਹੀ ਤੇਰੇ ਹਰ ਇੱਕ ਦੁੱਖ ਦੇ ਵਿੱਚ ਸਹਾਈ ਹੋ ਸਕਦਾ। ਕਹਿੰਦੇ ਉਹਨੂੰ ਭੁੱਲ ਕੇ ਬੈਠੀ ਆ ਤੂੰ, ਹਰ ਸਾਜਣ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ। ਕਹਿੰਦਾ ਭਾਵ ਕਿ ਤੇਰੀ ਮਨ ਬਿਰਤੀ ਦੇ ਅੰਦਰ ਇਸ ਸੰਸਾਰ ਦੀ ਮਾਇਆ ਦਾ ਮੋਹ ਜਿਹੜਾ ਧੋਦਾ ਭਾਵ ਖਿੱਚ ਪੈਣੀ। ਕਹਿੰਦੇ ਉਹਦੀ ਖਿੱਚ ਪੈਂਦੀ ਤੇਰੇ ਅੰਦਰ, ਜਿਹਦੇ ਕਰਕੇ ਤੇਰੇ ਅੰਦਰ ਉਸ ਪਰਮਾਤਮਾ ਤੋਂ ਵਿਛੋੜਾ ਮਹਿਸੂਸ ਨਹੀਂ ਹੁੰਦਾ। ਸਿਰਫ ਤੇਰੇ ਅੰਦਰ ਇਹੀ ਚੀਜ਼ ਟਿੱਕੀ ਹੈ ਭਈ ਯਾਰ ਜੇ ਗੁਰੂ ਘਰ ਜਾਂਦੇ ਹਾਂ ਮੱਥਾ ਟੇਕਦੇ ਹਾਂ ਤੇ ਮਨ ਬਿਰਤੀ ਪਤਾ ਕਿੱਦਾਂ ਦੀ ਹੈ, ਵੀ ਜੇ ਕੁਝ ਮਿਲਿਆ ਹੀ ਨਹੀਂ, ਜੋ ਕੰਮ ਬਣਿਆ ਹੀ ਨਹੀਂ, ਮੱਥਾ ਟੇਕਣ ਦਾ ਕੀ ਫਾਇਦਾ, ਗੁਰੂ ਘਰ ਜਾਣ ਦਾ ਕੀ ਫਾਇਦਾ, ਹੈ ਨਾ। ਹਰ ਚੀਜ਼ ਮਨ ਦੀ ਬਿਰਤੀ ਇੱਦਾਂ ਦੀ ਬਣਾਓ ਕਿ ਅਸੀਂ ਗੁਰੂ ਘਰੋਂ ਕੇਵਲ ਤਾਂ ਕੇਵਲ ਸੋਝੀ ਲੈਣ ਜਾਂਦੇ ਹਾਂ ਕਿ ਅਸੀਂ ਜਿੱਥੋਂ ਵਿਛੜੇ ਹਾਂ ਉਹਨੂੰ ਮਿਲਣਾ ਕਿਵੇਂ ਆ। ਤੇ ਫਿਰ ਗੁਰੂ ਜੀ ਪਤਾ ਕੀ ਕਹਿਣ ਲੱਗੇ ਕਿ ਜਾ ਕੇ, ਕਹਿੰਦੇ ਪੁੱਤਰ ਕਲੱਤਰ ਨਾ ਸੰਗ ਧਣਾ ਹਰ ਅਵਨਾਸ਼ੀ ਉਹ। ਹੁਣ ਇੱਥੇ ਪੁੱਤਰ ਕਲੱਤਰ ਆ ਗਿਆ। ਹੁਣ ਧਿਆਨ ਦੇਣ ਵਾਲੀ ਗੱਲ ਆ ਵੀ ਆਪਾਂ ਗੁਰਬਾਣੀ ਦੇ ਸਾਰੇ ਸੁਣ ਰਹੇ ਹਾਂ, ਵਿਆਹ ਵੀ ਸੁਣ ਰਹੇ ਤੇ ਕੁਆਰੇ ਵੀ ਸੁਣ ਰਹੇ। ਜਿੰਨਾ ਚਿਰ ਵਿਆਹ ਨਹੀਂ ਹੋਊਗਾ ਉਹਨਾਂ ਚਿਰ ਪੁੱਤਰ ਪੈਦਾ ਨਹੀਂ ਹੋਣਾ, ਤੇ ਜਿੰਨਾ ਚਿਰ ਵਿਆਹ ਨਹੀਂ ਹੋਊਗਾ ਉਹਨਾਂ ਚਿਰ ਕਿਸੇ ਇਸਤਰੀ ਦਾ ਆਦਮੀ ਦਾ ਆਪਸੀ ਕੋਈ ਸੰਬੰਧ ਨਹੀਂ ਹੋਣਾ, ਹੈ ਨਾ। ਤੇ ਕਈ ਸੱਜਣ ਇਹੋ ਜਿਹੇ ਨੇ ਜਿਹੜੇ ਕੁਆਰੇ ਹੀ ਮਰ ਜਾਂਦੇ ਨੇ, ਉਹਨਾਂ ਦੇ ਪੰਕਤੀ ਲਾਗੂ ਨਹੀਂ ਹੋਊਗੀ। ਨਾ ਉਹ ਵਿਚਾਰ ਕਰੀਏ ਧਿਆਨ ਨਾਲ, ਪੁੱਤਰ ਕਲੱਤਰ ਕਿਉਂ ਲਿਖਿਆ ਗੁਰੂ ਜੀ ਨੇ? ਪੁੱਤਰ ਰਿਸ਼ਤਾ ਆ, ਪੁੱਤਰ ਰਿਸ਼ਤਾ ਆ। ਕਿਹੜਾ ਰਿਸ਼ਤਾ? ਸਾਡੇ ਮਨ ਵਿੱਚ ਇੱਕ ਚਾਹ ਆ ਵੀ ਮੇਰੇ ਘਰ ਪੁੱਤਰ ਪੈਦਾ ਹੋਵੇ, ਕਿਉਂਕਿ ਪੁੱਤਰ ਮੇਰੇ ਸੰਸਾਰ ਦੇ ਉੱਤੇ ਨਾ ਮੇਰੇ ਬੁਢਾਪੇ ਦਾ ਸਹਾਰਾ ਬਣੇਗਾ। ਗੁਰੂ ਪਿਆਰਿਓ ਇੱਕ ਗੱਲ ਪੱਲੇ ਬੰਨਿਓ, ਬੰਦਾ ਉਮੀਦਾਂ ਬੜੀਆਂ ਜਗਾਉਂਦਾ ਵੀ ਮੇਰੇ ਬੁਢਾਪੇ ਦਾ ਸਹਾਰਾ ਬਣੇਗਾ, ਪਰ ਕੋਈ ਗਰੰਟੀ ਨਹੀਂ ਹੈ, ਕੋਈ ਗਰੰਟੀ ਨਹੀਂ ਹੈ, ਕਿਉਂਕਿ ਸਹਾਰਾ ਕੇਵਲ ਤਾਂ ਕੇਵਲ ਪਰਮਾਤਮਾ ਹੀ ਹੈ, ਹੋਰ ਕਿਸੇ ਦਾ ਕੋਈ ਸਹਾਰਾ ਨਹੀਂ ਹੈ। ਠੀਕ ਹੈ। ਸੋ ਗੁਰੂ ਜੀ ਨੇ ਪਤਾ ਕੀ ਕਿਹਾ ਅਸਲ ਦੇ ਵਿੱਚ? ਉਹ ਕਹਿੰਦੇ ਭਾਈ ਗੱਲ ਸੁਣ, ਇਹਦਾ ਪੁੱਤਰ ਦਾ ਰਿਸ਼ਤਾ ਨਾ ਪੁੱਤਰ ਦਾ ਨਾਤਾ ਜਿਹੜਾ, ਸਿਰਫ ਮੈਂ ਤੈਨੂੰ ਸਮਝਾਉਣਾ ਕੀਤਾ ਕਿ ਤੂੰ ਰਿਸ਼ਤੇ ਨੂੰ ਪ੍ਰੈਫਰੈਂਸ ਦਿੰਦਾ ਹੈ, ਰਿਸ਼ਤੇ ਮਗਰ ਭੱਜਾ ਫਿਰਦਾ ਹੈ। ਇਸਤਰੀ ਵੀ ਨਾਤਾ ਆ, ਇਸਤਰੀ ਵੀ ਰਿਸ਼ਤਾ ਆ, ਠੀਕ ਹੈ, ਤੇ ਸੰਸਾਰੀ ਧਨ ਵੀ ਰਿਸ਼ਤਾ ਆ। ਸਾਡੀ ਮਨਬਿਰਤੀ ਬਣੀ ਕਿੱਦਾਂ ਦੀ? ਅਸੀਂ ਜੋ ਮਰਜ਼ੀ ਕਹੀਏ, ਅਸੀਂ ਜਦੋਂ ਗੁਰੂ ਘਰ ਆ ਕੇ ਮੱਥਾ ਟੇਕਦੇ ਹਾਂ ਨਾ, ਤੇ ਸੁਭਾਵਕ ਜੇ ਕਹਿ ਦਿੰਦੇ, ਕਹਿੰਦੇ ਦੇਖੋ ਗੁਰੂ ਜੀ ਇਹ ਗੱਲ ਮੈਂ ਸਮਝਦਾ ਹਾਂ ਵੀ ਕਿਸੇ ਚੀਜ਼ ਦੀ ਲੋੜ ਨਹੀਂ ਹੈ ਮੰਗਣ ਦੀ, ਤੁਸੀਂ ਸਭ ਕੁਝ ਦਿੱਤਾ, ਨਾਲ ਹੀ ਹੌਲੀ ਜੀ ਕਹਿ ਦਿੰਦੇ, ਕਹਿੰਦਾ ਗੁਰੂ ਜੀ ਤੁਸੀਂ ਵੀ ਜਾਣੀ ਜਾਣੋ, ਅੰਤਰਜਾਮੀ ਹੋ, ਬਿਨਾਂ ਮਾਇਆ ਤੋਂ ਜ਼ਿੰਦਗੀ ਗੁਜ਼ਰਦੀ। ਇਹਦਾ ਮਤਲਬ ਕੀ ਹੈ ਕਿ ਮੈਨੂੰ ਧਨ ਚਾਹੀਦਾ, ਹੈ ਨਾ। ਗੁਰੂ ਪਿਆਰਿਓ ਇਹ ਸਿਰਫ ਇੱਕ ਸਾਡੀ ਮਨਬਿਰਤੀ ਹੈ ਕਿ ਅਸੀਂ ਕਹਿੰਦੇ ਹਾਂ ਕਿ ਜ਼ਿੰਦਗੀ ਨਿਰਵਾਹ ਕਰਨ ਲਈ ਆਪਾਂ ਨੂੰ ਇਹ ਚੀਜ਼ਾਂ ਚਾਹੀਦੀਆਂ, ਪਰ ਬਾਣੀ 'ਚ ਪੜ੍ਹ ਕੇ ਦੇਖਿਓ ਗੁਰੂ ਪਿਆਰੀ ਸਾਹਿਬ ਸਿੰਘ ਜੀ, ਗੁਰੂ ਜੀ ਕਹਿੰਦੇ ਲੇਖ ਨਾ ਮਿੱਟੀ ਹੈ ਸਖੀ, ਜੋ ਲਿਖਿਆ ਕਰਤਾਰ, ਜੋ ਤੁਹਾਡੇ ਭਾਗਾਂ 'ਚ ਲਿਖਿਆ ਮਿੱਟ ਨਹੀਂ ਸਕਦਾ ਕੋਈ ਵੀ, ਤੁਹਾਨੂੰ ਮਿਲਣਾ। ਸਿਰਫ ਸਾਡੀ ਮਨਬਿਰਤੀ। ਤਾਂ ਫਿਰ ਗੁਰੂ ਜੀ ਨੇ ਕਿਹਾ ਵੀ ਇਹ ਜਿਹੜਾ ਪੁੱਤਰ ਹੈ ਨਾ, ਇਹ ਨਾਤਾ ਆ, ਰਿਸ਼ਤਾ ਆ, ਪਰ ਕਿਤੇ ਮਨਾਂ ਤੂੰ ਸਮਝ ਕੇ ਦੇਖ, ਨਾਤਾ ਬਣਾ ਕਿੱਦਾਂ ਦਾ ਬਣਾ? ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਕਹਿੰਦੇ ਬਣਾ ਹਾਂ, ਬਣਾ ਬਣਾਏ ਕਦੀ? ਕਹਿੰਦਾ ਨਹੀਂ, ਕਹਿੰਦਾ ਆਇਆ। ਕਹਿੰਦੇ ਫਿਰ ਜੇ ਉਸ ਪਰਮਾਤਮਾ 'ਚ ਲੀਨ ਹੋਣਾ ਚਾਹੁੰਦਾ ਹੈ, ਜੇ ਉਸ ਅਵਸਥਾ 'ਚ ਪਹੁੰਚਣਾ ਚਾਹੁੰਦਾ ਹੈ, ਤੇ ਆਹ ਕੰਮ ਕਰ, ਸਭ ਤੋਂ ਪਹਿਲਾਂ ਆਪਣੀ ਮਨਬਿਰਤੀ ਇੱਦਾਂ ਦੀ ਬਣਾ। ਕਹਿੰਦਾ ਕਿੱਦਾਂ ਦੀ? ਕਹਿੰਦੇ ਆਪਣੇ ਮਨ ਵਿੱਚ ਸੋਚ ਕੇ ਤੂੰ ਮੇਰਾ ਪਿਤਾ। ਕਹਿੰਦੇ ਹੇ ਅਕਾਲ ਪੁਰਖ ਪਰਮਾਤਮਾ, ਅਸਲ ਦੇ ਵਿੱਚ ਮੇਰਾ ਪਿਓ ਤੂੰ ਆ, ਜਿਹੜਾ ਸੰਸਾਰੀ ਪਿਓ ਆ ਨਾ, ਇਹ ਤਾਂ ਘੜੀ ਪਲ ਲਈ ਹੈ। ਕਹਿੰਦਾ ਭਾਵ ਕੀ ਇਹ ਸਾਕ ਝੂਠਾ ਆ? ਧਿਆਨ ਦਿਓ ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਆਪ ਜੀ ਗੁਰੂ ਘਰ ਆਉਂਦੇ ਹੋ ਤੇ ਆ ਕੇ ਮੱਥਾ ਟੇਕ ਕੇ ਕਹਿੰਦੇ ਹੋ ਵੀ ਅਕਾਲ ਪੁਰਖ ਤੇਰੇ ਕੋਲੋਂ ਮੰਗਣਾ, ਕਰ ਕਿਰਪਾ ਦੇ ਕੁਛ, ਹੈ ਨਾ। ਤੁਸੀਂ ਘਰ ਆਪਣੇ ਬੈਠੇ ਸੀ ਤੇ ਤੁਸੀਂ ਆਪਣੀ ਔਕਾਤ ਵੇਖਦੇ, ਮੇਰੇ ਪਿਓ ਦੀ ਔਕਾਤ ਕੀ ਹੈ? ਆਪਣੇ ਪਿਓ ਕੋਲੋਂ ਚੀਜ਼ ਮੰਗਣ ਲੱਗੇ ਸਭ ਮਨ ਤੋਂ ਪਹਿਲਾਂ ਸੋਚਦੇ ਹੋ, ਕਿਸੇ ਯਾਰ ਦੋਸਤ ਨੂੰ ਕਹਿੰਦੇ ਹੋ, ਤੁਹਾਡਾ ਕੋਈ ਯਾਰ ਦੋਸਤ ਕਹਿੰਦਾ, ਕਹਿੰਦਾ ਭਾਈ ਸਾਹਿਬ ਆਹ ਤੁਸੀਂ ਸਕੂਟਰ ਟੁੱਟਾ ਜਿਹਾ ਲਈ ਫਿਰਦੇ ਹੋ ਬੜੇ ਚਿਰ ਦਾ, ਤੇ ਤੁਹਾਡਾ ਦਿਲ ਕਰਦਾ ਵੀ ਸਕੂਟਰ ਨਵਾਂ ਲਵਾਂ ਜਾਂ ਕਾਰ ਲਵਾਂ, ਪਰ ਤੁਹਾਡੇ ਅੰਦਰੋਂ ਆਵਾਜ਼ ਆਉਂਦੀ ਵੀ ਮੇਰੇ ਪਿਓ ਕੋਲ ਇੰਨੇ ਪੈਸੇ ਨਹੀਂ ਹੈ, ਮੇਰੇ ਪਿਓ ਕੋਲ ਇੰਨੀ ਤਾਕਤ ਨਹੀਂ ਜਿਹੜਾ ਮੈਨੂੰ ਨਵਾਂ ਸਕੂਟਰ ਲੈ ਦੇਵੇ ਜਾਂ ਮੈਨੂੰ ਕੋਈ ਕਾਰ ਲੈ ਦੇਵੇ। ਸੱਚ ਆਉਂਦਾ ਨਾ, ਪਰ ਗੁਰੂ ਪਿਆਰਿਓ ਕੀ ਤੁਹਾਡੇ ਮਨ ਵਿੱਚ ਕਦੀ ਆਇਆ ਵੀ ਮੈਂ ਗੁਰੂ ਕੋਲ ਕਹਿਣ ਲੱਗਾ ਕਿ ਗੁਰੂ ਜੀ ਕਿਤੇ ਸਾਨੂੰ ਵੀ ਸਕੂਟਰ ਦੇ ਦਿਓ, ਸਾਨੂੰ ਵੀ ਕਿਤੇ ਕਾਰ ਦੇ ਦਿਓ? ਕਦੀ ਮਨ 'ਚ ਆਇਆ ਵੀ ਇਹਦੇ ਕੋਲ ਇੰਨਾ ਕੁਛ ਹੋਊਗਾ ਜਿਹੜਾ ਮੈਂ ਮੰਗਣ ਡਿਆ? ਇਹਦਾ ਮਤਲਬ ਕੀ ਹੈ ਕਿ ਤੇਰੇ ਵਰਗਾ ਮਾਂ ਪਿਓ ਕੋਈ ਨਹੀਂ ਹੋ ਸਕਦਾ। ਇਹ ਸੰਸਾਰੀ ਮਾਂ ਪਿਓ ਜਿਹੜੇ ਨੇ ਨਾ, ਇਹਨਾਂ ਦੀ ਔਕਾਤ ਵੇਖੀ ਜਾਣੀ ਆ, ਦੇਣ ਜੋਗੇ ਨੇ ਕਿ ਨਹੀਂ ਦੇਣ ਜੋਗੇ, ਪਰ ਪਰਮਾਤਮਾ ਤੂੰ ਐਸਾ ਪਿਓ ਆ ਵੀ ਤੂੰ ਸਭ ਕੁਝ ਹੀ ਦੇਣ ਜੋਗਾ, ਤੇਰੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਠੀਕ ਹੈ, ਹੈ ਨਾ। ਤਾਂ ਤਾਂ ਕਹੀਦਾ ਨਾ ਮੰਗੋ, ਕਿਉਂ ਕਹੀਦਾ? ਕਹਿੰਦੇ ਜਿਹੜਾ ਪਿਓ ਆ ਨਾ, ਇਹਦੇ ਕੋਲੋਂ ਤਾਂ ਪਤਾ ਸੀ ਵੀ ਇਹ ਦੇ ਨਹੀਂ ਸਕਦਾ ਤੇ ਕਹਿਣਾ ਪਿਆ ਪਿਤਾ ਜੀ ਲੈ ਦਿਓ ਕੋਈ ਚੀਜ਼, ਪਰ ਉਹ ਅਕਾਲ ਪੁਰਖ ਪਰਮਾਤਮਾ ਹਰ ਇੱਕ ਚੀਜ਼ ਦੇਣ ਦੀ ਤਾਕਤ ਰੱਖਦਾ ਹੈ। ਐਸੀ ਤਾਕਤ ਵਾਲੇ ਦੇ ਕੋਲ ਕੁਝ ਮੰਗਣਾ ਨਹੀਂ ਚਾਹੀਦਾ, ਪਤਾ ਨਹੀਂ ਕਿੱਡੀ ਵੱਡੀ ਦਾਤ ਦੇ ਦੇਵੇ, ਠੀਕ ਆ। ਕਿਉਂ? ਤਾਂ ਗਿਆ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਤਾਂ ਗਿਆ ਉਹਨਾਂ ਨੇ, ਇਹਨਾਂ ਮੰਗਣ ਦੀ ਲੋੜ ਨਹੀਂ ਉਹਦੇ ਕੋਲੋਂ। ਫਿਰ ਗੁਰੂ ਜੀ ਆਪ ਜੀ ਨੂੰ ਕੀ ਸਮਝਾਉਣ ਲੱਗੇ? ਕਹਿੰਦੇ ਪੁੱਤਰ ਕਲੱਤਰ ਨਾ ਸੰਗ ਧਣਾ। ਕਹਿੰਦੇ ਗੱਲ ਸੁਣ, ਇਹ ਤਿੰਨਾਂ ਦੇ ਵਿੱਚੋਂ ਕੋਈ ਵੀ ਤੇਰੇ ਨਾਲ ਜਾਣ ਵਾਲਾ ਨਹੀਂ ਹੈ, ਨਾਲ ਜਾਣ ਵਾਲਾ ਨਹੀਂ ਹੈ, ਕਿਉਂਕਿ ਕਿਉਂਕਿ ਉਹੜਾ ਪਰਮਾਤਮਾ ਆ, ਉਹਦੇ ਨਾਲ ਹੀ ਤੇਰਾ ਰਿਸ਼ਤਾ, ਤੂੰ ਮੇਰਾ ਬੰਧਪ, ਬੰਧਪ ਰਿਸ਼ਤੇ ਨੂੰ ਕਹਿੰਦੇ, ਸੰਬੰਧ ਨੂੰ ਕਹਿੰਦੇ ਆ। ਠੀਕ ਆ, ਆਪਾਂ ਕੀ ਕਹਿੰਦੇ ਆ, ਮਾਂ ਬਾਪ ਅਤੇ ਸਕੇ ਸੰਬੰਧੀ। ਇੱਥੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਸਕਾ ਸੰਬੰਧੀ ਵੀ ਪਰਮਾਤਮਾ ਹੀ ਆ। ਠੀਕ ਆ, ਤੂੰ ਮੇਰਾ ਭਰਾਤਾ, ਭਰਾਤਾ ਕਹਿੰਦੇ ਭਰਾ ਨੂੰ। ਠੀਕ ਆ, ਆਪਾਂ ਕਹਿੰਦੇ ਨਾ ਭਰਾ ਜਿਹੜਾ ਸੱਜੀ ਬਾਂਹ ਹੁੰਦੀ ਆ, ਇਹਦਾ ਮਤਲਬ ਕੀ ਹੈ, ਇੱਕ ਤਾਕਤ ਆ। ਅਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਇਹ ਭਰਾ ਜਿਹੜਾ ਨਾ ਕਿਸੇ ਦੇ ਮਗਰ ਲੱਗ ਕੇ ਤੇਰਾ ਸਾਥ ਛੱਡ ਸਕਦਾ, ਪਰ ਪਰਮਾਤਮਾ ਨਾਲ ਰਿਸ਼ਤਾ ਜੋੜਦਾ ਹੈ ਉਹਨੂੰ ਪਹਿਲਾਂ ਭਰਾ ਮੰਨਿਆ ਕਰ, ਕਦੀ ਜ਼ਿੰਦਗੀ ਤੇਰੇ ਨਾਲ ਨਾਤਾ ਨਹੀਂ ਤੋੜ ਸਕਦਾ। ਸਿਰਫ ਸਾਨੂੰ ਸਮਝਾਉਣਾ ਕੀਤਾ ਉਹਨਾਂ ਨੇ। ਠੀਕ ਹੈ, ਹੁਣ ਧਿਆਨ ਦੇਣਾ ਆਪ ਜੀ ਨੇ, ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਾਉ ਕਿਹਾ ਕਾੜਾ ਜੀਓ। ਕਹਿੰਦੇ ਐਸੀ ਮਨ ਬਿਰਤੀ ਬਣਾ, ਆਪਣੇ ਮਨ ਵਿੱਚ ਇੱਕ ਐਸੀ ਅਵਸਥਾ ਟਿਕਾ ਕਿ ਜਿਹਦੇ ਅੰਦਰ ਤੈਨੂੰ ਮਹਿਸੂਸ ਹੋਵੇ ਕਿ ਪਰਮਾਤਮਾ ਹੀ ਸਭ ਥਾਵਾਂ ਤੇ ਤੇਰੀ ਰੱਖਿਆ ਕਰਨ ਵਾਲਾ ਹੈ। ਹੁਣ ਆਪ ਜੀ ਦੇਖੋ, ਤੁਸੀਂ ਕਿਤੇ ਦੂਰ ਦੁਰਾਡੇ ਹੋ, ਤੁਹਾਡੇ ਢਿੱਡ 'ਚ ਪੀੜ ਹੋਣ ਡਈ ਹੈ, ਜਾਂ ਘਰ ਹੀ ਬੈਠੇ ਹੋ, ਪਿਓ ਕੋਲ ਹੀ ਬੈਠੇ ਹੋ, ਪਿਓ ਦੀ ਗੋਦੀ 'ਚ ਬੈਠੇ ਹੋ, ਪਿਓ ਬਾਂਹ ਫੜਿਆ ਪਰ ਤੁਹਾਡੇ ਪੇਟ 'ਚ ਦਰਦ ਹੋ ਰਹੀ ਹੈ। ਤੁਸੀਂ ਆਪਣੇ ਪਿਤਾ ਜੀ ਨੂੰ ਕਹਿੰਦੇ ਮੇਰੇ ਪੇਟ 'ਚ ਦਰਦ ਹੋ ਰਹੀ, ਕੀ ਕਹਿੰਦਾ, ਚੱਲਦੇ ਪੁੱਤ ਡਾਕਟਰ ਕੋਲ ਚੱਲਦੇ ਹਾਂ। ਠੀਕ ਹੈ, ਕੀ ਤੁਸੀਂ ਉਸ ਪਿਓ ਨੂੰ ਕਿਹਾ ਮੇਰੀ ਦਰਦ ਠੀਕ ਕਰ ਦਿਓ, ਕਿਉਂਕਿ ਦਰਦ ਠੀਕ ਕਰਨ ਦੀ ਤਾਕਤ ਨਹੀਂ ਹੈ। ਪਰ ਤੁਸੀਂ ਦਰਦ ਹੁੰਦਿਆਂ ਸਿਮਰਨ ਕਰਨ ਲੱਗ ਪਏ, ਕਦ ਲਈ, ਵੀ ਉਸ ਪਿਓ ਕੋਲ ਤਾਕਤ ਆ, ਉਹ ਠੀਕ ਕਰ ਸਕਦਾ ਹੈ। ਫਿਰ ਦੱਸੋ ਕਿਹੜਾ ਵੱਡਾ ਰਿਸ਼ਤਾ ਬਈ, ਹੈ ਨਾ। ਤਾਂ ਹੀ ਫਿਰ ਉਹਨਾਂ ਨੇ ਕਿਹਾ ਤੂੰ ਮੇਰਾ ਰਾਖਾ ਸਭਨੀ ਥਾਈ। ਕਹਿੰਦਾ ਇਹ ਅਕਾਲ ਪੁਰਖ, ਇਹਨਾਂ ਭੈਣ ਭਰਾਵਾਂ ਨਾਲ ਮੈਂ ਕੀ ਰਿਸ਼ਤਾ ਜੋੜ ਕੇ ਰੱਖਾਂ, ਅਸਲੀ ਰਿਸ਼ਤਾ ਤੇ ਮੇਰਾ ਤੇਰੇ ਨਾਲ ਆ, ਕਿਉਂਕਿ ਤੂੰ ਸਭ ਥਾਵਾਂ ਤੇ ਮੇਰੀ ਰੱਖਿਆ ਕਰਨ ਦੇ ਕਾਬਲ ਆ, ਯੋਗ ਆ। ਤਾਂ ਪਾਉ, ਪਾਉ ਦਾ ਭਾਉ ਡਰ। ਠੀਕ ਆ, ਕਿਹਾ, ਕਹਿੰਦਾ ਫਿਰ ਮੈਨੂੰ ਡਰ ਕਹਿੰਦਾ, ਪਰ ਕਦੋਂ, ਜਦੋਂ ਤੇਰੇ ਨਾਲ ਨਾਤਾ ਜੁੜ ਜਾਵੇ ਉਦੋਂ ਮੈਨੂੰ ਡਰ ਨਹੀਂ ਹੈ, ਪਰ ਜਿੰਨਾ ਚਿਰ ਤੇਰੇ ਨਾਲ ਮੇਰਾ ਨਾਤਾ ਨਹੀਂ ਨਾ ਜੁੜਿਆ, ਮੈਂ ਇਹਨਾਂ ਸੰਸਾਰੀ ਨੂੰ ਭੈਣ ਭਰਾ ਮਾਂ ਬਾਪ ਮੰਨ ਕੇ ਬੈਠਾ, ਕਹਿੰਦਾ ਉਨਾ ਚਿਰ ਮੈਨੂੰ ਡਰ ਆ। ਕਿੱਦਾਂ ਦਾ ਡਰ ਆ ਦੇਖੋ, ਮਨ ਵਿੱਚ ਡਰ ਰਹਿੰਦਾ ਵੀ ਪਿਤਾ ਜੀ ਦੀ ਉਮਰ ਵੱਡੀ ਹੋ ਗਈ ਤੇ ਪਤਾ ਨਹੀਂ ਟਾਈਮ ਕਿਹੜਾ ਹੈ ਚੱਲ ਜਾਣਾ, ਤੇ ਡਰਦਾ ਬੰਦਾ ਕਹਿੰਦਾ ਨਹੀਂ, ਪਰ ਮਨ ਹੀ ਮਨ ਜੇ ਸੋਚਦਾ ਵੀ ਅਸੀਂ ਦੋ ਤਿੰਨ ਭਰਾ ਆ, ਪਤਾ ਨਹੀਂ ਕਿਹਨੂੰ ਦੇ ਜਾਣਾ ਇਹਨਾਂ ਨੇ, ਪਤਾ ਨਹੀਂ ਮੈਨੂੰ ਕੁਝ ਮਿਲਣਾ ਹੈ ਕਿ ਨਹੀਂ ਮਿਲਣਾ, ਡਰ ਆ ਨਾ। ਪਰ ਸਦਕੇ ਜਾਵਾਂ, ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਮਰਦੇ ਦਮ ਤੱਕ ਕਦੀ ਮਨ ਚ ਆਇਆ ਕਿ ਪਤਾ ਨਹੀਂ ਪਰਮਾਤਮਾ ਗੁਆਂਢੀਆਂ ਨੂੰ ਦੇ ਕਿੱਦਾਂ ਮੈਨੂੰ ਦੇਵੇ ਨਾ ਦੇਵੇ, ਕੀ ਆਖੀਦਾ? ਕਹਿੰਦਾ ਰੱਬ ਸਾਰਿਆਂ ਦਾ ਦਾਤਾ ਆ, ਉਹ ਸਭ ਨੂੰ ਦਿੰਦਾ ਹੈ। ਠੀਕ ਆ, ਤੇ ਫਿਰ ਰਿਸ਼ਤਾ ਕਿਹਦੇ ਨਾਲ ਲਿਆ? ਪਰਮਾਤਮਾ ਨਾਲ ਹੀ ਕਰਨਾ ਚਾਹੀਦਾ ਨਾ। ਫਿਰ ਤਾਂ ਉਹਨਾਂ ਨੇ ਕਿਹਾ ਕਾੜਾ ਜੀਓ, ਕਾੜਾ ਦਾ ਭਾਵਨਾ ਚਿੰਤਾ ਕਰਨੀ। ਗੁਰੂ ਜੀ ਕਹਿਣ ਲੱਗੇ, ਕਹਿਣ ਲੱਗੇ ਪਰਮਾਤਮਾ ਵੀ ਮੇਰਾ ਤੇਰੇ ਨਾਲ ਨਾਤਾ ਆ, ਤੂੰ ਹੀ ਮੇਰਾ ਮਾਂ ਬਾਪ ਆ, ਤੂੰ ਹੀ ਮੇਰਾ ਭੈਣ ਭਰਾ ਆ, ਸਕਾ ਸੰਬੰਧੀ ਹੈ, ਇਸ ਕਰਕੇ ਤੇਰੇ ਨਾਲ ਨਾਤਾ ਜੋੜਨ ਤੋਂ ਬਾਅਦ ਵਿੱਚ ਮੈਨੂੰ ਕੋਈ ਡਰ ਨਹੀਂ ਰਹਿ ਗਿਆ ਹੁਣ। ਕਹਦਾ ਵੀ ਤੂੰ ਐਸੀ ਅਵਸਥਾ ਦਾ ਮਾਲਕ ਆ, ਇਹ ਨਹੀਂ ਕਿ ਜੇ ਕੋਈ ਜ਼ਮੀਨ ਜਾਇਦਾਦ ਹੱਥ ਚ ਆ ਗਈ ਤੇ ਪਤਾ ਨਹੀਂ ਉਹਨੂੰ ਦੇ ਦੂਗਾ ਮੈਨੂੰ ਮਿਲਣਾ ਨਹੀਂ, ਤੂੰ ਸਭ ਕੁਝ ਜੋ ਮੇਰੇ ਭਾਗਾਂ 'ਚ ਲਿਖਿਆ ਉਹ ਦੇਣਾ ਮੈਨੂੰ। ਠੀਕ ਹੈ, ਇਸ ਕਰਕੇ ਮੈਨੂੰ ਹੁਣ ਕੋਈ ਸੰਸਾਰੀ ਚਿੰਤਾ ਨਹੀਂ ਹੈ, ਤੇਰੇ ਚਰਨਾਂ ਦੇ ਨਾਲ ਜੁੜ ਗਿਆ, ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਹੈ। ਇਸ ਕਰਕੇ ਗੁਰੂ ਜੀ ਕਹਿੰਦੇ ਪੁੱਤਰ ਕਲੱਤਰ ਨਾ ਸੰਗ ਧਣਾ। ਕਹਿੰਦੇ ਹਰ ਅਵਿਨਾਸ਼ੀ ਉਹ, ਕਹਿਣ ਲੱਗੇ ਵੀ ਮਨ ਬਿਰਤੀ ਬਣਾ, ਸੰਸਾਰ ਤੇ ਕੋਈ ਰਿਸ਼ਤਾ ਤੇਰੇ ਨਾਲ ਲਿਭਣ ਵਾਲਾ ਨਹੀਂ ਹੈ, ਭਾਵੇਂ ਪੁੱਤਰ ਦਾ, ਭਾਵੇਂ ਇਸਤਰੀ ਦਾ ਹੈ, ਤੇ ਭਾਵੇਂ ਸੰਸਾਰੀ ਧਨ ਦਾ ਹੈ। ਠੀਕ ਹੈ, ਵੀ ਆਪਾਂ ਕੀ ਕਰਦੇ ਹਾਂ, ਇਸਤਰੀ ਨਾਲ ਨਿਭਣ ਵਾਲੀ ਨਹੀਂ ਹੈ ਕਹਿ ਦਿੰਦੇ ਹਾਂ, ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਕਿ ਆਦਮੀ ਨਾਲ ਨਿਭਣ ਵਾਲਾ ਹੈਗਾ? ਜੇ ਔਰਤ ਚਲੀ ਜਾਵੇ ਤੇ ਆਦਮੀ ਨਾਲ ਖੜਾ ਹੁੰਦਾ ਉਹਦੇ? ਠੀਕ, ਸੋ ਧਿਆਨ ਦੇਣਾ, ਆਪਾਂ ਉਹ ਪੰਕਤੀ ਯਾਦ ਰੱਖਣੀ ਹੈ ਕਿਹੜੀ, ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਪਾਈ। ਕਹਿੰਦੇ ਸ੍ਰਿਸ਼ਟੀ ਦੇ ਅੰਦਰ ਸਿਰਫ ਇੱਕੋ ਹੀ ਪੁਰਖ ਆ, ਬਾਕੀ ਸਾਰੀ ਦੀ ਸਾਰੀ ਸ੍ਰਿਸ਼ਟੀ ਔਰਤ ਆ। ਇੱਥੇ ਗੁਰੂ ਜੀ ਨੇ ਕਿਹਾ ਪੁੱਤਰ ਕਲੱਤਰ, ਕਲੱਤਰ ਇਸਤਰੀ ਨੂੰ ਕਹਿੰਦੇ ਨੇ, ਉਹਨਾਂ ਨੇ ਇਸਤਰੀ ਅੱਖਰ ਕਿਉਂ ਵਰਤਿਆ? ਉਹ ਕਹਿਣ ਲੱਗੇ ਭਾਈ ਗੱਲ ਸੁਣ, ਜੇ ਤੂੰ ਸੰਸਾਰੀ ਰਿਸ਼ਤਿਆਂ ਦੇ ਵਿੱਚ ਫਸਿਆ ਨਾ, ਇਹ ਤੇਰੇ ਅੰਦਰ ਅਗਿਆਨਤਾ ਆ, ਇਹ ਤੇਰੇ ਅੰਦਰ ਇਸਤਰੀ ਬੈਠੀ ਹੈ, ਉਹਨਾਂ ਚਿਰ ਤੂੰ ਇਸਤਰੀ ਜਾਵੇਂਗਾ, ਕਹਿੰਦਾ ਪਾ ਸੰਸਾਰੀ ਰਿਸ਼ਤਿਆਂ ਦੇ ਵਿੱਚੋਂ ਤੈਨੂੰ ਕੁਛ ਮਿਲਣ ਵਾਲਾ ਨਹੀਂ। ਠੀਕ ਆ, ਫਿਰ ਕੀ ਕਹਿਣ ਲੱਗੇ, ਧਨ ਧਣਾ ਧਨ ਧਨ ਦਾ ਭਾਵ ਸੰਸਾਰ ਦੀ ਮੋਹ ਮਾਇਆ। ਕਹਿੰਦੇ ਭਾਵੇਂ ਸੰਸਾਰ ਦੀ ਮੋਹ ਮਾਇਆ ਨਾ ਜਿੰਨੀ ਮਰਜ਼ੀ ਹੈ, ਪਰ ਧਿਆਨ ਦੇਈ ਇਹਨਾਂ ਚੋਂ ਨਾਲ ਡਿੱਬਣ ਵਾਲਾ ਕੋਈ ਨਹੀਂ ਆ। ਨਾਲ ਡਿੱਬਣ ਵਾਲਾ ਹਰ ਅਵਿਨਾਸ਼ੀ ਉਹ, ਅਵਿਨਾਸ਼ੀ ਦਾ ਜਿਹੜਾ ਨਾਸ਼ ਨਹੀਂ ਹੁੰਦਾ। ਹੁਣ ਇੱਥੇ ਧਿਆਨ ਦਿਓ, ਪੁੱਤਰ ਕਲੱਤਰ ਨਾ ਸੰਗਤ ਨਾ ਹਰ ਅਵਨਾਸ਼ੀ, ਉਹ ਕਿਉਂ ਲਿਖਿਆ? ਕਹਿੰਦੇ ਪੁੱਤਰ ਇਸਤਰੀ ਧਨ ਇਹ ਨਿਸ਼ਤੇ ਨੇ, ਨਾਤੇ ਨੇ। ਕਹਿੰਦਾ ਹਾਂ, ਕਹਿੰਦਾ ਕੋਈ ਨਾਲ ਨਿਭਣ ਵਾਲੇ ਨਹੀਂ, ਇਹ ਨਾਸ਼ ਹੋ ਜਾਣੇ ਨੇ, ਪਰ ਹਰ ਪਰਮਾਤਮਾ ਅਵਨਾਸ਼ੀ ਹੋ। ਕਹਿੰਦੇ ਉਹਦਾ ਰਿਸ਼ਤਾ ਅਵਨਾਸ਼ੀ ਹੈ, ਉਹਦਾ ਨਾਤਾ ਕਦੀ ਨਾਸ਼ ਨਹੀਂ ਹੁੰਦਾ। ਤੂੰ ਉਹਦੇ ਨਾਲ ਨਾਤਾ ਜੋੜ ਜਿਹੜਾ ਕਦੀ ਵੀ ਜ਼ਿੰਦਗੀ 'ਚ ਨਾਸ਼ ਨਹੀਂ ਹੋ ਸਕਦਾ, ਹੈ ਨਾ। ਐਸੀ ਮਨਬਿਰਤੀ ਬਣਾ ਤੂੰ ਮਨਾ ਕਿ ਮੇਰਾ ਨਾਤਾ ਪਰਮਾਤਮਾ ਨਾਲ ਹੋਣਾ ਚਾਹੀਦਾ, ਸੰਸਾਰ ਨਾਲ ਨਹੀਂ, ਕਿਉਂਕਿ ਸੰਸਾਰ ਦੇ ਨਾਤੇ ਜਿਹੜੇ ਨੇ ਟੁੱਟ ਜਾਂਦੇ ਨੇ। ਠੀਕ ਹੈ, ਆਪ ਜੀ ਦੇਖੋ ਕਿ ਆਪਾਂ ਜਦੋਂ ਕੋਈ ਵੀ ਕੰਮ ਕਰਦੇ ਹਾਂ ਸੰਸਾਰ ਦਾ, ਸਾਡੇ ਮਨ ਵਿੱਚ ਆਉਂਦਾ ਵੀ ਮੈਂ ਆਪਣੇ ਬੱਚਿਆਂ ਲਈ ਕੁਝ ਕਰ ਲਵਾਂ। ਠੀਕ ਹੈ, ਕਦੇ ਵੀ ਦੇਖੋ ਆਪਣੇ ਮਨ 'ਚ ਆਉਂਦਾ, ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਸਾਡੇ ਮਨ 'ਚ ਇਹ ਨਹੀਂ ਆਉਂਦਾ ਵੀ ਮੈਂ ਆਪਣੇ ਲਈ ਕੁਝ ਕਰ ਲਵਾਂ। ਬੱਚਿਆਂ ਲਈ ਕਰਦਾ ਰਿਹਾ, ਕਰਦਾ ਰਿਹਾ, ਕਰਦਾ ਰਿਹਾ, ਅਤੇ ਐਂਡ ਸਮਾਂ ਆਇਆ। ਠੀਕ ਹੈ, ਅਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ, ਭਾਈ ਗੱਲ ਸੁਣ, ਤੂੰ ਜੋ ਕੁਝ ਇਕੱਠਾ ਕੀਤਾ ਤੇਰੇ ਨਾਂ 'ਤੇ ਰਜਿਸਟਰੀ? ਕਹਿੰਦਾ ਹਾਂ, ਮੇਰੇ ਨਾਂ 'ਤੇ ਰਜਿਸਟਰੀ ਹੈ, ਮੈਂ ਸਭ ਕੁਝ ਇਕੱਠਾ ਕੀਤਾ, ਅਤੇ ਆਪ ਜੀ ਵਿਚਾਰ ਕੇ ਦੇਖਣਾ। ਕਹਿੰਦੇ ਖਸਮ ਮਰੇ ਤਾਂ ਨਾਰ ਨਾ ਰੋਵੇ, ਉਸ ਰਖਵਾਰੋ ਔਰੋ ਹੋਵੇ। ਦੇਖੋ, ਖਸਮ ਮਰੇ ਨਾਰ ਨਾ ਰੋਵੇ, ਧਿਆਨ ਦੇਣਾ। ਖਸਮ ਕੀ ਹੈ? ਮਾਲਕ। ਤੇ ਨਾਰ ਕੀ ਹੈ? ਪ੍ਰੋਪਰਟੀ, ਜਾਇਦਾਦ, ਸਾਰੀ ਨਾਰ ਹੀ ਹੈ, ਸਾਰੀ ਸੱਚੀ ਨੂੰ ਉਹਨਾਂ ਨੇ ਔਰਤ ਕਿਹਾ ਨਾ। ਕਹਿਣ ਲੱਗੇ, ਦੇਖ ਲੈ, ਕੋਈ ਕਾਰ, ਕੋਈ ਜ਼ਮੀਨ, ਕੋਈ ਜਾਇਦਾਦ, ਕੋਈ ਕੋਠੀ, ਕੋਈ ਪ੍ਰੋਪਰਟੀ ਬਣਾ ਲਈ, ਤੂੰ ਮਾਲਕ ਹੈ ਉਹਦਾ? ਕਹਿੰਦਾ ਹਾਂ। ਕਹਿੰਦਾ ਵੇਖ ਲਾ, ਜਦੋਂ ਮਾਲਕ ਮਰ ਜਾਂਦਾ ਨਾ, ਕਦੀ ਗੱਡੀ, ਕਦੀ ਪੈਲੀ, ਕਦੀ ਕੋਈ ਜ਼ਮੀਨ, ਕੋਈ ਕੋਠੀ ਰੋਂਦੀ ਵੇਖੀ? ਕਹਿੰਦਾ ਨਹੀਂ। ਕਹਿੰਦਾ ਕਿਉਂ ਨਹੀਂ ਰੋਂਦੇ? ਕਹਿੰਦਾ ਕਿਉਂਕਿ ਉਸ ਰਖਵਾਰੋ ਔਰੋ ਹੋਵੇ। ਕਹਿੰਦਾ ਕੋਈ ਨਹੀਂ, ਉਹਨੂੰ ਪਰਵਾਹ ਨਹੀਂ ਹੈ। ਕਿਹੜੀ ਗੱਲੋਂ? ਕਹਿੰਦੀ ਇਹ ਮਰਨ ਵਾਲਾ ਮਰ ਗਿਆ, ਕੱਲ੍ਹ ਮੇਰਾ ਮਾਲਕ ਕੋਈ ਹੋਰ ਬਣ ਜਾਣਾ, ਮੈਨੂੰ ਕਦੀ ਟੈਨਸ਼ਨ ਹੈ। ਸੱਚ ਆ, ਤੁਸੀਂ ਦੇਖੋ ਆਪ ਜੀ ਨੇ ਜ਼ਿੰਦਗੀ 'ਚ ਵਿਚਾਰ ਕੇ ਦੇਖਿਆ, ਕੋਈ ਬਜ਼ੁਰਗ ਮਰ ਜਾਂਦਾ ਅਤੇ ਲੜਾਈ ਪਹਿਲਾਂ ਪੈ ਜਾਂਦੀ ਹੈ, ਸੰਸਕਾਰ ਕਰਨ ਤੋਂ ਪਹਿਲਾਂ ਲੜਾਈ ਪੈ ਜਾਂਦੀ ਹੈ ਵੀ ਫਲਾਣੀ ਜਗ੍ਹਾ ਕਿੰਨੇ ਲੈਣੀ ਹੈ ਅਤੇ ਧਮਕਾਣੀ ਜਗ੍ਹਾ ਕਿੰਨੇ ਲੈਣੀ ਹੈ। ਐਸੀ ਮਨਬਿਰਤੀ ਬਣਾਓ ਆਪ ਜੀ ਕਿ ਜੋ ਗੁਰੂ ਸਾਹਿਬਾਨ ਦੱਸਦੇ ਨੇ, ਸਮਝਾਉਂਦੇ ਨੇ, ਉਹਨੂੰ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ। ਗੁਰੂ ਸਾਹਿਬ ਦਾ ਆਪ ਨੂੰ ਸਮਝਾਉਂਦੇ ਨੇ ਵੀ ਸੰਸਾਰ ਦੇ ਉੱਤੇ ਨਾਤਾ ਨਹੀਂ ਹੈ। ਠੀਕ ਹੈ ਬਈ, ਅਸਲੀ ਨਾਤਾ ਤੇਰਾ ਤਾਂ ਉਸ ਅਕਾਲ ਪੁਰਖ ਦੇ ਨਾਲ ਹੈ। ਤਾਂ ਹੀ ਕਲਗੀਧਰ ਪਾਤਸ਼ਾਹ ਜੀ ਨੇ ਐਸੀ ਖੇਡ ਖੇਡ ਦਿੱਤੀ ਕਿ ਸੀਸ ਮੰਗ ਲਏ, ਪੰਜ ਸੀਸ ਮੰਗ ਲਏ। ਕਦ ਲਈ? ਸਿਰਫ ਮਨ ਨੂੰ ਸਮਝਾਉਣ ਲਈ, ਮਨ ਨੂੰ ਸਮਝਾਉਣ ਲਈ। ਕਹਿੰਦੇ ਇੱਕ ਸੀਸ ਚਾਹੀਦਾ। ਦੇਖੋ ਦੁਨੀਆਂ 'ਤੇ ਭੱਜਣਾ ਪੈ ਗਈਆਂ, ਅਤੇ ਇੱਕ ਸੂਰਮਾ ਉੱਠਿਆ, ਭਾਈ ਦਇਆ ਸਿੰਘ ਜੀ, ਹੈਂ, ਅਤੇ ਜਦੋਂ ਆ ਕੇ ਪੇਸ਼ ਕੀਤਾ। ਇਹਦਾ ਮਤਲਬ ਕੀ ਹੈ ਕਿ ਜਦੋਂ ਭਾਈ ਦਇਆ ਸਿੰਘ ਜੀ ਨੇ ਆਪਣਾ ਸੀਸ ਗੁਰੂ ਚਰਨਾਂ ਵਿੱਚ ਭੇਟ ਕੀਤਾ ਤਾਂ ਭਾਈ ਦਇਆ ਸਿੰਘ ਦੀ ਤਬਦੀਲੀ ਆ ਗਈ। ਕੈਸੀ ਤਬਦੀਲੀ ਆ ਗਈ? ਕਿ ਉਹਦਾ ਸੰਸਾਰ ਦੇ ਨਾਲੋਂ ਮੋਹ ਟੁੱਟ ਗਿਆ, ਸੰਸਾਰ ਨਾਲੋਂ ਨਾਤਾ ਹੀ ਟੁੱਟ ਗਿਆ। ਉਹਦੇ ਮਨ ਵਿੱਚ ਕੀ ਆਇਆ ਵੀ ਲਓ, ਗੁਰੂ ਸਾਹਿਬ ਨੇ ਚਰਨਾਂ 'ਚ ਸੀਸ ਭੇਟ ਕਰ ਦਈਏ। ਕਹਿੰਦਾ ਭਾਵ ਅੱਜ ਮੇਰਾ ਇਸ ਸੰਸਾਰ ਤੋਂ ਸਭ ਕੁਝ ਖਤਮ ਹੋ ਗਿਆ ਅਤੇ ਮੇਰਾ ਨਾਤਾ ਕੇਵਲ ਤਾਂ ਕੇਵਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਜੁੜ ਗਿਆ ਹੈ। ਤਬਦੀਲੀ ਆ ਗਈ? ਇਹਦਾ ਮਤਲਬ ਕੀ ਹੈ ਕਿ ਇਸ ਅਵਸਥਾ ਤੱਕ ਪਹੁੰਚ ਗਿਆ ਉਹ ਕਿ ਸੰਸਾਰ ਨਾਲ ਕੋਈ ਨਾਤਾ ਨਹੀਂ ਹੈ, ਨਾਤਾ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੋੜ ਦਿਆ ਉਹਨਾਂ ਆਪਣਾ। ਅਤੇ ਦੇਖੋ ਅੱਜ ਵੀ ਨਾ ਆ, ਅੱਜ ਵੀ ਨਾ ਆ, ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਆਪਣੀ ਬਿਰਤੀ ਦੇਖੋ। ਆਪਾਂ ਕਿੰਨੇ ਜ਼ਮੀਨ ਜਾਇਦਾਦਾਂ ਵਾਲੇ ਦੇਖੇ ਆ, ਕਰੋੜਾਂ ਅਰਬਾਂ ਪਤੀ ਵੇਖੇ ਆ, ਪਰ ਗੁਰੂ ਰੂਪ ਪਿਆਰੀ ਸਾਧ ਸਿੰਘ ਸਭ ਦੇ ਨਾਮ ਮਿਟ ਗਏ, ਸਭ ਦੇ ਨਾਮ ਮਿਟ ਗਏ, ਪਰ ਰੱਬ ਦੇ ਪਿਆਰਿਆਂ ਦੇ ਨਾਮ ਅੱਜ ਵੀ ਹੈਗੇ ਆ, ਸਭ ਦੁਨੀਆਂ ਯਾਦ ਕਰਨ ਲਈ ਹੈ। ਉਹਦਾ ਕਾਰਨ ਕੀ ਹੈ? ਕਾਰਨ ਸਿਰਫ ਇੰਨਾ ਹੈ ਕਿ ਉਹਨਾਂ ਨੇ ਉਸ ਪਰਮਾਤਮਾ ਨਾਲ ਨਾਤਾ ਜੋੜਿਆ, ਉਸ ਅਕਾਲ ਪੁਰਖ ਨਾਲ ਰਿਸ਼ਤਾ ਜੋੜਿਆ। ਜਿਨ੍ਹਾਂ ਦਾ ਰਿਸ਼ਤਾ ਉਹ ਪਰਮਾਤਮਾ ਨਾਲ ਹੈ, ਉਹਨਾਂ ਨੂੰ ਦੁਨੀਆਂ ਕਦੀ ਭੁੱਲ ਹੀ ਨਹੀਂ ਸਕਦੀ। ਠੀਕ ਹੈ, ਆਪ ਜੀ ਵੀ ਐਸੀ ਮਨਬਿਰਤੀ ਬਣਾਓ। ਠੀਕ ਹੈ, ਤਾਂ ਗੁਰੂ ਜੀ ਆਪ ਜੀ ਨੂੰ ਕਹਿੰਦੇ ਪਏ ਨੇ, ਕਹਿੰਦੇ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ। ਧਿਆਨ ਦੇਣਾ, ਕਹਿੰਦੇ ਜਿਹੜਾ ਸੰਸਾਰ ਹੈ ਨਾ, ਸਾਰੇ ਦਾ ਸਾਰਾ ਝੂਠੀ ਮਾਇਆ ਦੇ ਵਿੱਚ ਹੀ ਫਸਿਆ ਹੋਇਆ, ਉਲਝਿਆ ਹੋਇਆ, ਝੂਠੀ ਮਾਇਆ ਦੇ ਵਿੱਚ ਹੀ ਫਸਿਆ ਹੈ, ਉਲਝਿਆ ਹੈ, ਐਸਾ ਉਲਝਿਆ, ਐਸਾ ਫਸਿਆ ਹੋਇਆ ਹੈ ਕਿ ਕੀ ਕਰਦਾ ਹੈ ਕਿ ਆਤਮਿਕ ਮੌਤ ਛੇੜਦਾ ਪਿਆ। ਠੀਕ ਹੈ, ਆਤਮਿਕ ਮੌਤ ਦਾ ਕੀ ਮਤਲਬ ਹੈ ਕਿ ਜਦੋਂ ਮਨੁੱਖ ਜੰਮੇ ਵਿੱਚ ਇਹ ਆਤਮਾ ਆਈ ਹੋਈ ਹੈ, ਇੱਥੇ ਆਤਮਾ ਬੈਠੀ ਵੀ ਅਗਰ ਸੰਸਾਰ ਦੇ ਧੰਦਿਆਂ ਵਿੱਚ ਖੁੱਭੀ ਹੈ, ਸੰਸਾਰੀ ਧੰਦਿਆਂ ਦੇ ਵਿੱਚ ਹੀ ਕੇਵਲ ਤਾਂ ਕੇਵਲ ਰੁਝਾਨ ਆਪਣਾ ਲੱਗਾ ਹੋਇਆ, ਉਮਰ ਬੀਤੀ ਜਾਣ ਡਈ ਹੈ, ਸਾਨੂੰ ਲੱਗਣ ਡਿਆ ਵੀ ਬੱਲੇ ਬੜਾ ਆਨੰਦ ਆ, ਮੈਂ ਧਨ ਇਕੱਠਾ ਕਰਨ ਡਿਆ, ਮੈਂ ਘਰ ਬਣਾ ਲਿਆ। ਦੇਖੋ ਆਪ ਜੀ ਕਦੀ ਵੀ ਦੇਖੋ मन बिरती ऐदा दी है, ठीक है। अपने पता कहूगा मैं टाइम ते घर बना लिया, मैं टाइम ते ही जमीन खरीद ली, मैं टाइम ते गड्डी खरीद ली, ठीक है भाई, मैं टाइम ते आ काम कर लिया, नहीं तो इदा हो जाना सी, इदा हो जाना सी, मैं टाइम ते इस पेड़ा सांभ लिया। पर गुरु रूप प्यारी साध संगत जीओ, रब दा प्यारा ही जे जिहड़ा कहिंदा, किसी ने पूछा भाजी घर बन गया, कहिंदा नहीं, कोई जमीन का टुकड़ा खरीदया जे, कहिंदा नहीं, ठीक है। कहिंदा फिर जिंदगी च कीता की, कहिंदा भाजी टाइम ते गुरु का पल्ला फड़ लिया, टाइम ते गुरु दे लड़ लग गए, कहना फिर कहना परमात्मा ने बड़ी कृपा की है, टाइम ते ही दरगाह च जगह बन गई। क्योंकि बाणी च पढ़ के देखो, उन्होंने लिखा जह घर में तुद रहना बसना सो कर चीत ना आयो, कहना जिस घर में जाके तू रहना ना बसना है, वो घर तेन चेते नहीं आन दिया। या फिर कहना भाई ये तो टाइम मिलया सी उत्थे घर बनाने लई, ते तू इस टाइम च संसारी घर बनाउंदा रहे। गुरु रूप प्यारी साध संगत जीओ, ये संसारी घर हर जी बना लेंदा, सप भी खुड लभ लेंदा, बनाउंदा नहीं है लभ लेंदा, सप कदी खुड पुटदा नहीं है, ठीक है। चूहा खुड पुटदा ते सप विच वड़ जांदा, चूहे नूं खा लेंदा ते कब्जा करके बह जांदा, ठीक है। इहदा मतलब की है कि संसारी घर सारे बना लेंदे आ। आप जिहड़ी चिड़िया कां कबूतर देखे किदां अलने बनाए, उन्होंने उन्हां नूं वी रब ने दात दित्ती है कि वह भी ये घर बना लेंदे ने। पर भाई सचखंड दे विच घर केवल तां केवल मनुख जामे च बनता है, है ना। तो बनता भी किदां आ, भाई गुरु के चरणों नाल जुड़ के, ओदा नहीं बनता, ठीक है। तां फिर गुरु जी आप जी समझाउण लगे, कहिंदे एक हर के नाम बिन अगे लईए खो, हुण ध्यान देना, एक हर के नाम बिन अगे लईए खो। कहिंदे मना गल पल्ले बन ला, अगे लईए खो दा मतलब की है, अगे जाण तों पहलां, अगे दा मतलब ऐ जो सी छड्डना ना, तू छड्ड के दरगाह नूं जाणा, उस समय तों पहलां दीआं गल्लां कहिंदे। कहिंदे किहड़ियां? कहिंदा एक हर के नाम बिन, कहिंदा उस परमात्मा दे नाम तों इलावा, नाम तों बगैर, सिमरन तों इलावा, कहिंदे जे तूं संसारी कर्म कांड करदा आ, संसारी कर्म कांड करदा आ, संसार दीआं खेडां खेडदा है, तू किन्ने भी धार्मिक कम करदा है, पर तू नाम सिमरन नहीं करता। जे तू नाम सिमरन नहीं करता तो जिन्ने कुछ भी तू किया ना, सारा कुछ इत्थे ही खो लेना। कहिंदा भाव उन्हां कर्म कांडां कोल ताकत नहीं तेरी आत्मिक अवस्था नूं उच्ची शक्ति देण दी, उच्ची अवस्था प्रदान करन दी उन्हां कोल ताकत नहीं है। केवल तां केवल उच्ची अवस्था तक पहुंचाउण वाली ताकत नाम कोल है। तइयां गुरु जी ने कहा प्रभ का सिमरन सब ते उच्चा। कहिण लगे भाई जिहड़ा परमात्मा सिमरन सब तो उच्चा है, क्यों उचा क्या? कहने लगे यही शब्द, यही सिमरन तेरी मनबृत्ति नूं उचाई दवा सकदा है, होर कोई भी कर्म कांड तेनूं उस परमात्मा की उचाई नहीं दवा सकदा, ठीक है। देखो हुण आपां इशनान करदे हां, ठीक है, सोर विच जाके भी आपां इशनान करदे हां, पर आपां कदी विचार नहीं करदे। गुरु जी की कहण लगे, कहण लगे भाई जल के मजन जे गत होवे, जल के मजन जे गत होवे, नित नित मेंढक नावे। कहते पानी च विच अगर नहा के मुक्ति हो जाती, जल के मजन जे गत होवे, मजन दा भाव नहाउणा डुबकी लाउणी। कहते जे पानी च डुबकी ला के ते मुक्ति हो जाती, गति हो जाती, तां नित नित मेंढक नावे। कहिंदा फिर इदां कर भी रोज डड्डू नहाउंदा तूं घट नहाउणा, तूं एक वारी सवेरे नहा लेंगा शामी नहा लेंगा, पर डड्डू रहिंदा ही पानी च। जे तेरी मन बिरती इस लेवल तक ही सीमित हो गई है, तो जैसे मेंढक तैसे होए नर। कहिंदा फिर जिवें दा डड्डू ते तुवें दा तूं, फिर जोनी आवे। कहिण लगा गुरु साहिबन, कहिंदे भी जिवें डड्डू ने दुबारा जोना च आउणा है, तूं ही आउणा है। क्योंकि असल दे विच तीर्थ कौन आ? तीर्थ नाम जाओ, तीर्थ नाम है। आप जी विचार करना, यह नहीं है कि आप जी ने गुरु घर जाके नहाना नहीं है, नहाना है सोच इशनान करना है, ठीक है भाई, ठीक है। पर मन बिरती बनानी है, यह नहीं करना भी उतो इशनान करके वापस मुड़ आए हैं तो गुरु ग्रंथ साहब के चरणों मत नहीं लैनी। साड़ी मन बिरती सिर्फ इतने टिक गई है कि असी सरोवर च गए इशनान किया तो असी इतों पूर्णता ही मन बैठे। गुरु जी ने यह नहीं किया, गुरु जी ने कहा आ सरोवर च इशनान कर, तेरे तन नूं ठंडक मिले, तेरे तन नूं ठंडक मिले, ਉਹ ਠੰਡਕ ਦੇ ਨਾਲ ਫਿਰ ਤੂੰ ਜਾ ਕਿੱਥੇ? ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ, ਫਿਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚੋਂ ਸੋਝੀ ਲੈ। ਕਿਵੇਂ ਤਨ ਠੰਡੇ ਦਾ ਕੀ ਮਤਲਬ? ਕਿਉਂ ਸਰੋਵਰ ਬਣਾਏ ਗੁਰੂ ਜੀ ਨੇ? ਇਸ ਕਰਕੇ ਬਾਣੀ ਚ ਲਿਖਿਆ ਗੁਰੂ ਜੀ ਨੇ, ਫਰੀਦ ਜੀ ਕਹਿੰਦੇ ਕਹਿੰਦੇ ਫਰੀਦਾ ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ, ਕੰਨੀ ਬੁੱਝੇ ਦੇ ਰਹਾਂ ਕਿੱਤੀ ਵਗੇ ਪੌਣ। ਆਪ ਜੀ ਦੇਖਣਾ, ਕੋਈ ਇਨਸਾਨ ਬੜਾ ਪਰੇਸ਼ਾਨ ਹੋ ਜਾਂਦਾ, ਬੜੇ ਦੁੱਖ ਤਕਲੀਫਾਂ ਆ ਜਾਂਦੀਆਂ, ਠੀਕ ਹੈ, ਤੇ ਕੀ ਕਹਿੰਦਾ ਮੈਂ ਹੁਣ ਗੁਰੂ ਘਰ ਚੱਲਿਆ ਜਾ ਕੇ ਮੈਂ ਘੜੀ ਇਸ਼ਨਾਨ ਕਰਾਂ ਉੱਥੇ ਸਰੋਵਰ ਦੇ ਅੰਦਰ। ਸੱਚ ਆ, ਜਦੋਂ ਉਹ ਸਰੋਵਰ ਦੇ ਅੰਦਰ ਇਸ਼ਨਾਨ ਕਰਦਾ ਨਾ ਤੇ ਉਹਦੀ ਤਪਸ ਘਟਦੀ ਹੈ, ਕਿਉਂਕਿ ਸਰੀਰ ਜਿਹੜਾ ਨਾ ਇਹ ਅੱਗ ਬਾਲਦਾ ਹੈ। ਆ ਦੇਖੋ ਹੁਣੇ ਆਪਾਂ ਪੰਕਤੀ ਪੜ੍ਹੀ, ਇਹ ਤਨ ਭੌਂਕਣਾ, ਇਹ ਭੌਂਕਣੋਂ ਨਹੀਂ ਹਟਦਾ। ਭੌਂਕਣਾ ਮਤਲਬ ਕੀ ਹੁੰਦਾ? ਇਹਨੇ ਕੁਛ ਨਾ ਕੁਛ, ਕੁਛ ਨਾ ਕੁਛ ਕਹੀ ਤੁਰੀ ਜਾਣਾ, ਸਰੀਰ ਨੇ ਮੰਗੀ ਜਾਣਾ, ਕੁਛ ਨਾ ਕੁਛ ਕਹੀ ਜਾਣਾ। ਨਿਤ ਨਿਤ ਦੁਖੀ ਹੈ ਕੌਣ? ਫਰੀਦ ਜੀ ਕਹਿੰਦੇ ਕੌਣ ਦੁਖੀ ਹੋਵੇ ਇਸ ਸਰੀਰ ਦੀਆਂ ਆਵਾਜ਼ਾਂ ਸੁਣ ਸੁਣ ਕੇ? ਕਹਿੰਦੇ ਫਿਰ ਮੈਂ ਜਾ ਕੇ ਸਰੋਵਰ ਨੇ ਡੁਬਕੀ ਲਾਈ, ਤਾਂ ਕਿ ਜਦੋਂ ਸਰੋਵਰ 'ਚ ਡੁਬਕੀ ਲਾਉਂਦੇ ਨਾ ਆਪਾਂ ਉੱਥੇ ਇਸ਼ਨਾਨ ਕਰਦੇ ਹਾਂ ਤੇ ਸਾਨੂੰ ਇੱਕ ਚੀਜ਼ ਮਹਿਸੂਸ ਹੋਣੀ ਚਾਹੀਦੀ ਹੈ। ਪਤਾ ਕੀ? ਕਿ ਮੈਂ ਗੁਰੂ ਘਰ ਬੈਠਾ ਹੈ, ਮੈਂ ਸਰੋਵਰ 'ਚ ਇਸ਼ਨਾਨ ਕਰਨ ਦਾ ਪਿਆ ਵਾਂ, ਇੱਥੋਂ ਇਸ਼ਨਾਨ ਕਰਨ ਤੋਂ ਬਾਅਦ 'ਚ ਮੈਂ ਹੁਣ ਤਨ ਕਰਕੇ ਇਸ਼ਨਾਨ ਕੀਤਾ ਤੇ ਫਿਰ ਮੈਂ ਮਨ ਕਰਕੇ ਇਸ਼ਨਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਜਾ ਕੇ ਕਰਨਾ ਹੈ, ਠੀਕ ਹੈ। ਇਹ ਨਹੀਂ ਕਿ ਤੁਸੀਂ ਇਸ਼ਨਾਨ ਨਹੀਂ ਕਰਨਾ, ਜਾਣਾ ਹੈ ਇਸ਼ਨਾਨ ਕਰਨਾ ਹੈ, ਪਰ ਮਨ ਬਿਰਤੀ ਬਣਾਉਣੀ ਹੈ ਵੀ ਇਹ ਜਿਹੜਾ ਮੈਂ ਇਸ਼ਨਾਨ ਕੀਤਾ ਨਾ, ਇਹ ਇਸ਼ਨਾਨ ਇਸ ਲਈ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਚਰਨ ਸੁਝੀ ਲੈਣ ਲਈ, ਤਾਂ ਕਿ ਜਿਹੜਾ ਮੇਰਾ ਸਰੀਰ ਭੌਂਕਣ ਡਿਆ ਸੀ ਨਾ, ਰੌਲਾ ਪਾਉਣ ਡਿਆ ਸੀ, ਇਹ ਸ਼ਾਂਤ ਹੋ ਜਾਵੇ, ਠੀਕ ਹੈ ਵੀ। ਤਾਂ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਪਿਆ ਕਿ ਇੱਦਾਂ ਕਰ, ਆਪਣੀ ਮਨ ਬਿਰਤੀ ਬਣਾ ਕਿ ਅਸੀਂ ਕਿ ਉਸ ਪਰਮਾਤਮਾ ਦੇ ਨਾਮ ਤੋਂ ਬਗੈਰ ਤੇਰਾ ਕੋਈ ਸਹਾਈ ਨਹੀਂ ਹੈ, ਠੀਕ ਹੈ। ਇਹ ਜਿੰਨੇ ਕਰਮ ਕਾਂਡ ਨੇ ਇੱਥੇ ਖੋਹ ਲੈ ਜਾਂਦੇ ਨੇ, ਕਹਿੰਦਾ ਭਾਵ ਇੱਥੇ ਰਹਿ ਜਾਂਦੇ ਨੇ, ਸਿਰਫ ਤਾਂ ਸਿਰਫ ਸਾਡੇ ਨਾਲ ਜਾਣ ਵਾਲਾ ਕੌਣ ਆ? ਆਪ ਜੀ ਪੜ੍ਹ ਕੇ ਦੇਖਣਾ, ਗੁਰੂ ਜੀ ਨੇ ਬਾਣੀ 'ਚ ਲਿਖਿਆ ਅੱਗੇ ਵਿਨ ਨਾਵੇਂ ਕੋ ਬੇਲੀ ਨਾਹੀਂ। ਦੱਸੋ ਅੱਗੇ ਵਿਨ ਨਾਵੇਂ ਕੋ ਬੇਲੀ ਨਾਹੀਂ, ਬੂਝੇ ਗੁਰ ਵਿਚਾਰੀ ਜੀਓ। ਦੇਖੋ ਅੱਗੇ, ਅੱਗੇ ਦਾ ਮਤਲਬ ਕੀ ਹੈ? ਐਸ ਸਰੀਰ ਤੋਂ ਬਾਅਦ ਦੀ ਖੇਡ। ਅੱਗੇ ਵਿਨ ਨਾਵੇਂ ਕੋ ਬੇਲੀ ਨਾਹੀਂ, ਕਹਿੰਦੇ ਭਾਈ ਐਸ ਸਰੀਰ ਤੋਂ ਬਾਅਦ ਜਦੋਂ ਛੱਡ ਕੇ ਤੁਰਨਾ ਨਾ ਤੇ ਧਿਆਨ ਕਰੀ, ਜਦੋਂ ਅਗਲੀਆਂ ਰਾਹਾਂ ਤੇ ਜਾਣਾ ਉੱਥੇ ਨਾਮ ਤੋਂ ਇਲਾਵਾ ਕੋਈ ਬੇਲੀ ਨਹੀਂ ਹੈ, ਪ੍ਰਭੂ ਦੇ ਸਿਮਰਨ ਤੋਂ ਬਗੈਰ ਤੇਰਾ ਕੋਈ ਵੀ ਸਾਥੀ ਨਹੀਂ ਹੈ, ਸੰਗੀ ਨਹੀਂ ਹੈ, ਨਾਲ ਜਾਣ ਵਾਲਾ ਤੇਰੇ ਨਹੀਂ ਹੈ, ਕੇਵਲ ਦਾ ਕੇਵਲ ਨਾਮ ਹੈ, ਹੈ ਨਾ। ਫਿਰ ਗੁਰੂ ਜੀ ਕਹਿਣ ਲੱਗੇ ਬੂਝੇ ਗੁਰ ਵਿਚਾਰੀ ਜੀਓ, ਬੂਝੇ ਦਾ ਭਾਵ ਸਮਝੇ। ਕਹਿੰਦੇ ਕੋਈ ਸਮਝ ਸਕਦਾ ਕੌਣ? ਗੁਰ ਜੁਗਤੀ ਸ਼ਬਦ, ਠੀਕ ਹੈ ਬਈ। ਤੇ ਗੁਰੂ ਜੀ ਕਹਿੰਦੇ ਵਿਚਾਰੀ ਜੀਓ, ਕਹਿੰਦੇ ਜਿਹੜਾ ਬਾਣੀ ਪੜ੍ਹਦਾ, ਗੁਰਬਾਣੀ ਨੂੰ ਪੜ੍ਹ ਕੇ ਇਹਦੇ ਵਿੱਚੋਂ ਜੁਗਤੀ ਦੀ ਜਾਣਕਾਰੀ ਲੈਂਦਾ ਨਾ, ਉਹ ਸਮਝਦਾ ਆ ਵੀ ਇਸ ਸੰਸਾਰ ਦੇ ਉੱਤੇ ਨਾਲ ਜਾਣ ਵਾਲਾ ਇਕੱਲਾ ਨਾਮ ਆ। ਤੇ ਜਿਹੜਾ ਗੁਰਬਾਣੀ ਦੀ ਵਿਚਾਰ ਨਹੀਂ ਨਾ ਕਰਦਾ, ਉਹਨੂੰ ਨਹੀਂ ਇਸ ਗੱਲ ਦੀ ਸਮਝ ਲੱਗੀ ਵੀ ਅੱਗੇ ਕੌਣ ਜਾਣ ਵਾਲਾ। ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ, ਤੇਰੋ ਸਾਡੇ ਨਾਲ ਜਾਣ ਵਾਲਾ ਇਕੱਲਾ ਸਿਮਰਨ ਹੀ ਸ਼ਬਦ ਹੀ ਹੈ। ਤਾਂ ਗੁਰੂ ਜੀ ਆਪ ਜੀ ਨੂੰ ਕੀ ਕਹਿਣ ਲੱਗੇ? ਕਹਿੰਦੇ ਫਿਰ ਇੱਦਾਂ ਦੀ ਮਨ ਬਿਰਤੀ ਬਣਾ ਵੀ ਅੱਗੇ ਤੇਰੇ ਨਾਲ ਜਾਣ ਵਾਲਾ ਇਕੱਲਾ ਨਾਮ ਸਿਮਰਨੀ ਹੈ, ਹੋਰ ਕੋਈ ਨਹੀਂ ਹੈ। ਫਿਰ ਕਹਿੰਦਾ ਦੋਵੇਂ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਈ। ਦੋਵੇਂ ਕਹਿੰਦੇ ਨੇ ਪਿਆਰ ਸਰੂਪ ਪ੍ਰਭੂ ਪਰਮਾਤਮਾ, ਵਿਸਾਰ ਦਾ ਭਾਵ ਭੁੱਲਣਾ, ਵਿਗੁਚਣ ਦਾ ਭਾਵ ਹੁੰਦਾ ਖੁਆਰੀ, ਖੱਜਲ ਖੁਆਰੀ ਜਿਹਨੂੰ ਆਪਾਂ ਕਹਿੰਦੇ ਹਾਂ। ਗੁਰੂ ਜੀ ਕਹਿਣ ਲੱਗੇ ਪ੍ਰਭ ਬਿਨ ਅਵਰ ਨਾ ਕੋਈ, ਕਹਿਣ ਲੱਗੇ ਗੱਲ ਸੁਣ ਬਈ, ਉਸ ਪਰਮਾਤਮਾ ਤੋਂ ਇਲਾਵਾ ਤੈਨੂੰ ਐਸ ਖੱਜਲ ਖੁਆਰੀ ਚੋਂ ਬਾਹਰ ਕੱਢਣ ਵਾਲਾ ਹੋਰ ਕੋਈ ਨਹੀਂ ਹੈ। ਆ ਖੱਜਲ ਖੁਆਰੀ ਹੈ, ਠੀਕ ਹੈ। ਕਿਵੇਂ? ਕੋਈ ਬੰਦਾ ਰੋਜ਼ ਦਿਹਾੜੀ ਕਚਹਿਰੀ ਤੁਰਿਆ ਰਹੇ, ਤਰੀਕਾਂ ਪਈ ਜਾਣ, ਰੋਜ਼ ਕਚਹਿਰੀ ਜਾਵੇ, ਅੱਗੋਂ ਤਰੀਕ ਫਿਰ ਪੈ ਜਾਵੇ, ਬੜਾ ਦੁਖੀ ਹੁੰਦਾ। ਕਹਿੰਦਾ ਬੜੀ ਖੱਜਲ ਖੁਆਰੀ ਆ ਵੀ ਇਹਨਾਂ ਕੇਸਾਂ 'ਚ, ਬੜੀ ਖੱਜਲ ਖੁਆਰੀ ਹੈ, ਮੈਂ ਤਾਂ ਦੁਖੀ ਹੋ ਗਿਆ। ਇੱਦਾਂ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿਣ ਲੱਗੇ ਭਾਈ ਬਾਰ ਬਾਰ ਜਨਮ ਲੈ ਕੇ ਆਏਗਾ, ਉੱਥੇ ਤਰੀਕ ਪਏਗੀ, ਫਿਰ ਅਗਲੇ ਜਨਮ 'ਚ ਆਜੇਗਾ, ਫਿਰ ਜਾਏਗਾ, ਫਿਰ ਆਏਗਾ। ਕਹਿੰਦੇ ਖੱਜਲ ਖੁਆਰੀ ਹੈ, ਪਰ ਜੇ ਨਾਮ ਸਿਮਰਨ ਕਰ ਲੈ ਫਿਰ ਇਹ ਖੱਜਲ ਖੁਆਰੀ ਖਤਮ ਹੈ, ਫਿਰ ਤੇਰੇ ਕੇਸ ਸਾਰੇ ਖਤਮ ਹੈ, ਫਿਰ ਤੇਰਾ ਆਉਣਾ ਜਾਣਾ ਨਹੀਂ ਬਣਦਾ, ਫਿਰ ਤੂੰ ਉੱਥੇ ਹੀ ਰਵੇਂਗਾ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਪ੍ਰੀਤਮ ਚਰਨੀ ਜੋ ਲੱਗੇ ਤਿਨਕੀ ਨਿਰਮਲ ਸੋਏ। ਦੇਖੋ ਪ੍ਰੀਤਮ ਚਰਨੀ ਜੋ ਲੱਗੇ ਤਿਨਕੀ ਨਿਰਮਲ ਸੋਏ। ਗੁਰੂ ਜੀ ਕਹਿਣ ਲੱਗੇ ਜਿਹੜੇ ਉਸ ਪਰਮਾਤਮਾ ਦੇ ਚਰਨੀ ਲੱਗ ਜਾਂਦੇ ਨੇ, ਚਰਨੀ ਲੱਗ ਜਾਂਦੇ ਦਾ ਮਤਲਬ ਕੀ ਹੈ? ਚਰਨ ਨਾਮ ਨੂੰ ਕਹਿੰਦੇ ਨੇ, ਸ਼ਬਦ ਨੂੰ ਕਹਿੰਦੇ ਨੇ। ਕਹਿੰਦੇ ਜਿਨ੍ਹਾਂ ਦੀ ਮਨ ਬਿਰਤੀ ਗੁਰੂ ਸਾਹਿਬਾਂ ਦੇ ਸ਼ਬਦ ਨਾਲ ਜੁੜ ਜਾਂਦੀ ਹੈ, ਚਰਨੀ ਜੋ ਲੱਗੇ ਜਿਹੜੇ ਚਰਨ ਨਾਲ ਜੁੜ ਜਾਂਦੇ ਨੇ ਉਹਨੇ ਲੱਗ ਜਾਂਦੇ ਨੇ, ਕਹਿੰਦਾ ਭਾਵ ਇਸ ਮਾਰਗ ਤੇ ਤੁਰ ਪੈਂਦੇ ਨੇ। ਠੀਕ ਹੈ, ਆਪਾਂ ਕਿਸੇ ਲਈ ਸੁਭਾਵਕ ਹੀ ਕਹਿ ਦਿੰਦੇ ਹਾਂ ਭਈ ਫਲਾਣੇ ਬੰਦੇ ਦੇ ਜਾਂ ਚਰਨੀ ਲੱਗ ਜਾ, ਇਹਦਾ ਮਤਲਬ ਉਹਦੇ ਰਸਤੇ ਤੇ ਤੁਰ ਪੋ, ਉਹਦੇ ਰਸਤੇ ਤੇ ਤੁਰ ਪੋ। ਹੁਣ ਆਪਾਂ ਕਿਸੇ ਲਈ ਕਹਿ ਦਿੰਦੇ, ਕੋਈ ਬੰਦਾ ਨਾ ਕਿਸੇ ਦਾ ਕਹਿਣਾ ਮੰਨਦਾ ਤੇ ਆਪਾਂ ਭਾਈ ਉਹਦੇ ਚਰਨੀ ਲੱਗਾ, ਇਹਦਾ ਮਤਲਬ ਇਹ ਉਹਦੀ ਗੱਲ ਮੰਨਦਾ ਆ ਜੋ ਕਹਿੰਦਾ ਹੈ ਕਰਦਾ ਹੈ। ਤੇ ਇੱਥੇ ਫਿਰ ਗੁਰੂ ਜੀ ਕਹਿੰਦੇ ਪ੍ਰੀਤਮ ਚਰਨੀ ਜੋ ਲੱਗੇ, ਕਹਿੰਦੇ ਜਿਹੜਾ ਪਰਮਾਤਮਾ ਦੇ ਮਾਰਗ ਤੇ ਤੁਰ ਪੈਂਦਾ ਨਾ, ਤਿਨਕੀ ਕਹਿੰਦੇ ਉਹਦੀ ਸੁਰਤ, ਉਹਦੇ ਅੰਦਰ ਦੀ ਬਿਰਤੀ, ਨਿਰਮਲ ਸੋਏ ਦਾ ਭਾਵ ਸੋਭਾ, ਕਹਿੰਦੇ ਫਿਰ ਉਹਨਾਂ ਦੀ ਜਿਹੜੀ ਸੋਭਾ ਨਾ ਉਹ ਮਲ ਤੋਂ ਰਹਿਤ ਹੋ ਜਾਂਦੀ ਹੈ, ਕਹਿੰਦੇ ਫਿਰ ਉਹਨਾਂ ਦੀ ਦਰਗਾਹ ਚ ਸੋਭਾ ਆ। ਤੇ ਜਿਹੜੇ ਇਸ ਮਾਰਗ ਤੇ ਨਹੀਂ ਚੱਲਦੇ ਉਹਨਾਂ ਦੀ ਦਰਗਾਹ ਚ ਕੋਈ ਸੋਭਾ ਨਹੀਂ, ਕਿਉਂਕਿ ਬਾਣੀ ਚ ਪੰਕਤੀ ਆਉਂਦੀ ਹੈ ਇੱਥੇ ਨਾਮੋ ਭੁੱਲਿਆ ਫਿਰ ਹੱਥ ਕਥਾਉ ਨਾ ਪਾਏ, ਜੋਨੀ ਸਭ ਭੁਆਈਆਂ ਬਿਸਤਾ ਮਾਏ ਸਮਾਏ। ਗੁਰੂ ਜੀ ਕਹਿਣ ਲੱਗੇ ਇੱਥੇ ਨਾਮੋ ਭੁੱਲਿਆ, ਕਹਿੰਦੇ ਜੇ ਐਸ ਸਰੀਰ ਦੇ ਅੰਦਰ ਬੈਠਿਆ ਮਨਾ ਤੂੰ ਨਾਮ ਤੋਂ ਭੁੱਲ ਗਿਆ, ਨਾਮ ਸਿਮਰਨ ਨਹੀਂ ਕੀਤਾ, ਗੁਰੂ ਚਰਨਾਂ ਦੇ ਵਿੱਚ ਜੁੜਨਾ ਨਹੀਂ ਕੀਤਾ, ਤਾਂ ਹੱਥ ਕਥਾਉ ਨਾ ਪਾਏ। ਕਹਿੰਦੇ ਜਨਮ ਬੜੇ ਮਿਲਣੇ ਆ ਪਰ ਇਹ ਗੱਲ ਪੱਲੇ ਬੰਨੀ, ਹੱਥ ਨਹੀਂ ਪੈਣਾ ਕਿਤੇ ਵੀ। ਹੱਥ ਪੈਣ ਦਾ ਮਤਲਬ ਕੀ ਹੁੰਦਾ? ਕੰਮ ਬਣ ਜਾਣਾ। ਠੀਕ ਹੈ, ਆਪਾਂ ਮੁਹਾਵਰਾ ਨਹੀਂ ਲੈ ਕੇ ਚੱਲਦੇ ਵੀ ਤੇਰਾ ਹੱਥ ਨਹੀਂ ਬਣਾ, ਕਹਿੰਦਾ ਆਪਾਂ ਤੇਰਾ ਕੰਮ ਨਹੀਂ ਬਣਨਾ ਉੱਥੇ ਤੇਰਾ ਹੱਥ ਨਹੀਂ ਬਣਨਾ। ਇੱਥੇ ਗੁਰੂ ਜੀ ਕਹਿੰਦੇ ਫਿਰ ਕਿਸੇ ਹੋਰ ਜਾਮੇ ਦੇ ਅੰਦਰ ਇਹ ਕੰਮ ਨਹੀਂ ਬਣਨਾ, ਨਾਮ ਸਿਮਰਨ ਨਹੀਂ ਹੋਣਾ, ਗੁਰੂ ਨਹੀਂ ਮਿਲਣਾ ਕਿਤੇ ਵੀ, ਹੱਥ ਕਤਾਉ ਨਾ ਪਾਏ ਜੋਨੀ ਸਭ ਭੁਆਈਆਂ। ਕਹਿੰਦਾ ਦੇਖ ਫਿਰ ਸਾਰੀਆਂ ਜੋਨਾਂ ਦੁਬਾਰਾ ਘੁਮਾਇਆ ਜਾਏਗਾ, ਬਿਸਤਾ ਮਾਏ ਸਮਾਏ, ਕਹਿੰਦੇ ਨਰਕਾਂ ਚ ਹੀ ਸਮਾਇਆ ਰਹੇਗਾ, ਨਰਕਾਂ ਦੇ ਵਿੱਚ ਹੀ ਸਮਾਇਆ ਰਹੇਗਾ। ਠੀਕ ਹੈ, ਨਰਕ ਕੀ ਹੈ? ਜੰਮਣਾ ਤੇ ਮਰਨਾ ਨਰਕ ਆ। ਕਹਿੰਦਾ ਫਿਰ ਜੰਮਦਾ ਮਰਦਾ ਰਹੇਗਾ ਕਦੋਂ? ਜੇ ਤੂੰ ਨਾਮ ਸਿਮਰਨ ਇਸ ਜਾਮੇ ਦੇ ਅੰਦਰ ਨਹੀਂ ਕਰਦਾ। ਫਿਰ ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ, ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਧਿਆਨ ਦੇਣਾ, ਨਾਨਕ ਕੀ ਪ੍ਰਭ ਬੇਨਤੀ, ਗੁਰੂ ਸਾਹਿਬਨ ਕਹਿਣ ਲੱਗੇ ਦੇ ਮਨਾ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਚ ਸਿਰਫ ਇਹੋ ਹੀ ਬੇਨਤੀ ਕਰਿਆ ਕਰ। ਕਹਿੰਦਾ ਜੀ ਕੀ ਬੇਨਤੀ ਕਰਾਂ? ਪ੍ਰਭ ਮਿਲੋ ਪ੍ਰਾਪਤ ਹੋਏ। ਕਹਿੰਦੇ ਹੇ ਅਕਾਲ ਪੁਰਖ ਪ੍ਰਭ ਮਿਲੋ, ਕਹਿੰਦੇ ਪਰਮਾਤਮਾ ਮੈਨੂੰ ਮਿਲੋ ਤਾਂ ਕਿ ਪ੍ਰਾਪਤ ਹੋਏ। ਹੁਣ ਦੇਖੋ ਦੋ ਗੱਲਾਂ ਇਕੱਠੀਆਂ ਆ ਗਈਆਂ, ਮਿਲੋ ਤੇ ਪ੍ਰਾਪਤ, ਮਿਲਣਾ ਵੀ ਉਹੀ ਚੀਜ਼ ਆ, ਕਿਸੇ ਚੀਜ਼ ਦਾ ਪ੍ਰਾਪਤੀ ਹੋ ਜਾਣੀ ਤਾਂ ਕਿ ਪ੍ਰਾਪਤ ਅੱਖਰ ਆ ਗਏ। ਸੋ ਕੀ ਮਤਲਬ ਹੈ? ਕਹਿੰਦੇ ਪਰਮਾਤਮਾ ਵੀ ਤੁਸੀਂ ਮੈਨੂੰ ਮਿਲੋ। ਕਹਿੰਦਾ ਫਿਰ, ਕਹਿੰਦਾ ਫਿਰ ਮੈਨੂੰ ਕਿਤੇ ਵਸਤਾ ਪ੍ਰਾਪਤ ਹੋ ਜਾਏ। ਕਹਿੰਦਾ ਕਿਹੜੀ ਵਸਤਾ? ਕਹਿੰਦਾ ਸਦਾ ਤੇਰੇ ਨਾਲ ਰਹਿਣ ਵਾਲੀ, ਹਮੇਸ਼ਾ ਤੇਰੇ ਚ ਲੀਨ ਰਹਿਣ ਵਾਲੀ, ਹਮੇਸ਼ਾ ਤੇਰੇ ਕੋਲ ਹੀ ਰਹਿਣ ਵਾਲੀ, ਜੇ ਤੂੰ ਮਿਲੇ ਤੇ ਮੈਨੂੰ ਵੀ ਕਿਤੇ ਉਹ ਅਵਸਥਾ ਮਿਲ ਜਾਏ। ਕਹਿੰਦਾ ਭਾਵ ਲੰਮਾ ਜੀਵਨ ਮਿਲ ਜਾਏ ਮੈਨੂੰ, ਕਿਹੜਾ ਜਿਹੜੀ ਆਪਾਂ ਪੰਕਤੀ ਪੜ੍ਹਦੇ ਹੁੰਦੇ ਹਾਂ, ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤੇ। ਕਹਿੰਦੇ ਮੈਂ ਸੁਣਿਆ ਵੀ ਇੱਕ ਵਾਰੀ ਪਰਮਾਤਮਾ ਵਸ ਜਾ ਜਾਏ ਮੁੜ ਕੇ ਛੱਡ ਕੇ ਨਹੀਂ ਜਾਂਦਾ। ਤੇ ਮਨ ਬੀਤੀ ਕਹਿੰਦੀ ਕਹਿੰਦੀ ਪਰਮਾਤਮਾ ਕਿਰਪਾ ਕਰ ਦਿਓ, ਕਿਹੜੀ? ਤੁਸੀਂ ਮਿਲੋ ਤੇ ਮੈਨੂੰ ਉਹ ਅਵਸਥਾ ਪ੍ਰਾਪਤ ਹੋ ਜਾਵੇ, ਤੁਸੀਂ ਵਸ ਜਾ ਜਾਓ ਮੁੜ ਕੇ ਤੁਸੀਂ ਕਿੱਥੇ ਛੱਡ ਕੇ ਜਾਓ ਨਾ, ਮੈਂ ਤੁਹਾਡੇ ਕੋਲ ਰਵਾਂ, ਮੇਰੀ ਮਨ ਬਿਰਤੀ ਬਣ ਜਾਏ ਇੱਦਾਂ ਦੀ। ਠੀਕ ਹੈ, ਕਿਉਂਕਿ ਗੁਰੂ ਜੀ ਬਾਣੀ ਚ ਲਿਖਦੇ ਆ, ਕਹਿਣ ਲੱਗੇ ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੁਮਰੀ ਕਿਰਪਾ ਤੇ ਤੁਧ ਪਛਾਣਾ। ਧਿਆਨ ਦੇਣਾ, ਕਹਿੰਦੇ ਪਰਮਾਤਮਾ ਤੁਹਾਡੀ ਕਿਰਪਾ ਹੋਵੇ ਤੇ ਮੈਂ ਤੁਹਾਨੂੰ ਪਛਾਣਾ, ਪਛਾਣਾ ਮਤਲਬ ਕਿਦਾ? ਜਾਣਨਾ। ਕਹਿੰਦੇ ਤੁਹਾਡੀ ਕਿਰਪਾ ਹੋਵੇ ਤੇ ਤੁਹਾਨੂੰ ਮੈਂ ਜਾਣਾ, ਇਹ ਕਦੋਂ ਦੀ ਵਿਵਸਥਾ ਹੈ? ਕਹਿਣ ਲੱਗੇ 84 ਲੱਖ ਜੂਨ ਦੇ ਵਿੱਚੋਂ ਜਿੱਥੇ ਪਰਮਾਤਮਾ ਦੀ ਕਿਰਪਾ ਹੁੰਦੀ ਨਾ ਉਹ ਪਰਮਾਤਮਾ ਨੂੰ ਜਾਣ ਸਕਦਾ ਹੈ। ਠੀਕ ਹੈ, ਤੇ ਕਿੱਥੇ ਕਿਰਪਾ? ਤੁਮਰੀ ਕਿਰਪਾ ਤੇ ਮਾਨੁਖ ਦੇ ਭਾਈ ਹੈ, ਮਨੁੱਖ ਦਾ ਸਰੀਰ ਕਿਰਪਾ ਦੀ ਨਿਸ਼ਾਨੀ ਹੈ। ਤੇ ਗੁਰੂ ਜੀ ਕਹਿਣ ਲੱਗੇ ਕਹਿੰਦੇ ਐਸੀ ਕਿਰਪਾ ਦੀ ਨਿਸ਼ਾਨੀ ਹੈ ਵੀ ਇਸ ਸਰੀਰ ਅੰਦਰ ਬੈਠਿਆਂ ਉਸ ਪਰਮਾਤਮਾ ਦੀ ਜਾਣਕਾਰੀ ਲੈ ਸਕਦੇ ਹਾਂ, ਆਪਾਂ ਉਹਨੂੰ ਜਾਣ ਸਕਦੇ ਹਾਂ, ਉਹ ਕਿਹੋ ਜਿਹਾ ਹੈ, ਉਹਦਾ ਪ੍ਰਕਾਸ਼ ਕਿੱਦਾਂ ਦਾ ਹੈ। ਧਿਆਨ ਦਿਓ, ਉਹਦਾ ਪ੍ਰਕਾਸ਼ ਕੋਈ ਇੱਦਾਂ ਦਾ ਨਹੀਂ ਹੈ ਵੀ ਕੋਈ ਇਨਸਾਨ ਕਹੇ ਵੀ ਮੈਂ ਦੇਖਿਆ ਤੇ ਬੜਾ ਵੱਡਾ ਸੀ, ਦੂਜਾ ਪੁੱਛੇ ਵੀ ਕਿੱਡਾ ਕੁ ਵੱਡਾ ਸੀ, ਕਹਿੰਦਾ ਇੱਡਾ ਕੁ ਸੀ, ਕਹਿੰਦਾ ਨਹੀਂ ਫਿਰ ਮੈਂ ਇੱਡਾ ਕੁ ਨਹੀਂ ਵੇਖਿਆ, ਫਿਰ ਮੈਂ ਥੋੜ੍ਹਾ ਜਿਹਾ ਛੋਟਾ ਸੀ, ਤੇ ਦੂਜਾ ਆ ਜਾਏ ਉਹ ਤੂੰ ਰਹਿਣ ਦੇ ਮੈਂ ਤੇਰੇ ਤੋਂ ਵੀ ਵੱਡਾ ਵੇਖਿਆ ਸੀ। ਨਹੀਂ, ਉਹਦਾ ਪ੍ਰਕਾਸ਼ ਤਾਂ ਇੱਦਾਂ ਦਾ ਹੈ ਵੀ ਜਿਹਨੇ ਵੇਖਿਆ ਨਾ ਉਹ ਸੰਸਾਰ ਤੇ ਦੱਸਣ ਜੋਗਾ ਹੀ ਨਹੀਂ ਰਿਹਾ। ਠੀਕ ਹੈ, ਕਹਿ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤਾਂ ਕਿਆ ਕਹੀਏ। ਕਹਿੰਦੇ ਵੀ ਕਬੀਰ ਜੀ ਕਹਿੰਦੇ ਹੋ ਭਾਈ ਇਹ ਅਵਸਥਾ ਪਤਾ ਕਿੱਦਾਂ ਦੀ ਹੈ, ਇਹ ਪ੍ਰਕਾਸ਼ ਕਿੱਦਾਂ ਦਾ? ਜਿਹਨਾਂ ਨੇ ਮਹਿਸੂਸ ਕੀਤਾ ਨਾ, ਸਮਝ ਲਓ ਗੂੰਗੇ ਹੋ ਗਏ, ਇਹਨਾਂ ਨੇ ਗੁੜ ਖਾ ਲਿਆ, ਗੂੰਗੇ ਨੇ ਗੁੜ ਖਾ ਲਿਆ। ਤੇ ਕਿਸੇ ਨੇ ਪੁੱਛਿਆ ਉਹ ਗੱਲ ਸੁਣੋ ਗੁੜ ਖਾਧਾ ਹੀ? ਕਹਿੰਦਾ ਹਾਂ। ਕਹਿੰਦੇ ਕਿੱਦਾਂ ਸਵਾਦ ਆ? ਦੱਸਣ ਜੋਗਾ ਨਹੀਂ ਹੈ। ਤੇ ਇਸ਼ਾਰੇ ਕਰਦਾ ਤੂੰ ਹੀ ਖਾ ਲਾ, ਹੈਨਾ, ਇਹੀ ਕਹਿੰਦਾ ਤੂੰ ਹੀ ਖਾ ਲਾ। ਇਹਦਾ ਮਤਲਬ ਕੀ? ਇਹਦਾ ਇਸ਼ਾਰਾ ਵੀ ਮੈਂ ਬੋਲਣ ਜੋਗਾ ਨਹੀਂ ਹੈ, ਪਰ ਇੱਦਾਂ ਜੇ ਤੂੰ ਪੁੱਛਦਾ ਨਾ ਕਿੱਦਾਂ ਦਾ ਹੈ ਤੇ ਮਾਸਾ ਖਾ ਕੇ ਵੇਖ ਲਾ, ਤੈਨੂੰ ਸਵਾਦ ਦਾ ਪਤਾ ਲੱਗ ਜੂ, ਉੱਦਾਂ ਦਾ ਸਵਾਦ ਮੇਰੇ ਅੰਦਰ ਆ ਜਿੱਦਾਂ ਦਾ ਤੈਨੂੰ ਆ ਜਾਣਾ। ਇੱਦਾਂ ਫਿਰ ਗੁਰੂ ਜੀ ਕਹਿੰਦੇ, ਕਬੀਰ ਜੀ ਕਹਿੰਦੇ ਗੁੰਗੇ ਦੀ ਮਿਠਿਆਈ ਆ, ਜਿਨ੍ਹਾਂ ਨੇ ਖਾ ਲਈ ਆ ਨਾ ਉਹ ਰੌਲਾ ਪਾਉਂਦੇ, ਤੁਸੀਂ ਵੀ ਛਕ ਲਓ, ਹੈਂ, ਪਰ ਸਵਾਦ ਦੱਸਣ ਜੋਗੇ ਨਹੀਂ ਹੈ। ਇਹ ਗੱਲ ਸੱਚ ਜੇ ਜਿਨ੍ਹਾਂ ਦਾ ਦਸਵਾਂ ਦੁਆਰ ਖੁੱਲ੍ਹਾ ਨਾ, ਜਿਨ੍ਹਾਂ ਨੇ ਪ੍ਰਕਾਸ਼ ਨੂੰ ਮਹਿਸੂਸ ਕੀਤਾ ਹੈ, ਉਸ ਬ੍ਰਹਮ ਗਿਆਨ ਨੂੰ ਮਹਿਸੂਸ ਕੀਤਾ ਹੈ, ਗੁਰੂ ਪਿਆਰੇ ਉੱਥੇ ਜਾਣ ਲਈ ਹੋਕਾ ਦਿੰਦੇ, ਆਵਾਜ਼ ਦਿੰਦੇ ਆ ਬਈ ਸਵਾਰ ਹੋ ਜਾਓ ਜੇ ਜਾਣਾ ਉੱਥੇ ਤੇ, ਕਾਹਤੇ? ਨਾਮ ਤੇ, ਕਿਉਂਕਿ ਗੁਰੂ ਜੀ ਨੇ ਨਾਮ ਨੂੰ ਜਹਾਜ਼ ਕਿਹਾ। ਆਪ ਜੀ ਨੇ ਪੜ੍ਹਿਆ ਪੰਕਤੀ ਦੇ ਅੰਦਰ, ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਈ। ਕਹਿੰਦੇ ਜਿਹੜਾ ਗੁਰ ਆ, ਜੁਗਤੀ ਜਿਹੜੀ ਹੈ ਜਹਾਜ਼ ਆ। ਕਹਿੰਦੇ ਜੁਗਤੀ ਤੇ ਸਵਾਰ ਹੋ ਜਾ, ਸ਼ਬਦ ਤੇ ਸਵਾਰ ਹੋ ਜਾ, ਤੂੰ ਵੀ ਉਸ ਪਿੰਡ ਜਾ ਕੇ ਵੇਖ ਲਾ ਕੈਸਾ ਆਨੰਦ ਆ, ਪਰ ਦੱਸਣ ਜੋਗੇ ਨਹੀਂ ਆਨੰਦ ਕਿੱਦਾਂ ਦਾ। ਰੌਲਾ ਪਾਉਣ ਡੇ ਨੇ, ਹੋਕਾ ਦੇਣ ਡੇ ਨੇ, ਪਰ ਦੱਸਣ ਜੋਗੇ ਨਹੀਂ। ਗੁਰੂ ਪਿਆਰੀ ਉਹ ਗੱਲ ਸੱਚ ਆ। ਅਸੀਂ ਕਿਸੇ ਦੁਕਾਨਦਾਰ ਨੂੰ ਪੁੱਛ ਲਈਏ ਨਾ, ਸਬਜ਼ੀ ਵੇਚਣ ਵਾਲੇ ਨੂੰ, ਸੇਬ ਵੇਚਣ ਵਾਲੇ ਨੂੰ, ਉਹ ਸੇਬ ਵੇਚਦਾ ਸੀ, ਉਹਨੂੰ ਪੁੱਛਦੇ ਆ, ਆਪਾਂ ਰਹਿੰਦੇ ਨਹੀਂ, ਆਪਾਂ ਜ਼ਰੂਰ ਪੁੱਛਦੇ ਆ, ਭਾਈ ਸਾਹਿਬ ਸੇਬ ਮਿੱਠੇ ਨੇ? ਹੁਣ ਵਿਚਾਰਾ ਕੀ ਕਹੇ? ਹੁਣ ਉਹਨੇ ਭਾਵੇਂ ਖਾ ਕੇ ਵੇਖਿਆ, ਜਦੋਂ ਲਿਆਂਦੇ ਉਹਨੇ ਵੀ ਖਾ ਕੇ ਵੇਖਿਆ ਵੀ ਮਿੱਠੇ ਸੇਬ ਦਹੀਂ ਲਿਆਇਆ, ਉਹ ਵੀ ਵੇਖ ਕੇ ਹੀ ਹੈ, ਖਾ ਕੇ ਚੱਕ ਕੇ ਲੈ ਕੇ ਆਇਆ। ਪਰ ਤੁਹਾਨੂੰ ਵੀ ਕਹਿੰਦਾ, ਕਈ ਵਾਰੀ ਤੁਸੀਂ ਦੇਖਿਆ ਕਈ ਦੁਕਾਨਦਾਰ ਸੇਬ ਕੱਟ ਕੇ ਰੱਖਿਆ ਹੁੰਦਾ ਤੇ ਇੱਕ ਪੀਸ ਕੱਟ ਕੇ ਦਿੰਦੇ, ਲਓ ਖਾ ਕੇ ਦੇਖ ਲਓ, ਤੇ ਆਪਾਂ ਮਜ਼ਾਕ ਜਿਹੇ ਨਾਲ ਕਹਿ ਦਿੰਦੇ ਨਾ ਤੁਸੀਂ ਨਹੀਂ ਖਾਧਾ, ਤਾਂ ਕੋਈ ਕਹਿੰਦਾ ਨਾ ਭਾਈ ਸਾਹਿਬ ਮੈਂ ਖਾਧਾ ਤਾਂ ਜ਼ਰੂਰ ਆ, ਤਾਂ ਹੀ ਤੁਹਾਨੂੰ ਕੱਟ ਕੇ ਦਿੱਤਾ ਵੀ ਤੁਸੀਂ ਵੇਖ ਲਓ। ਪਰ ਇੱਦਾਂ ਹੈ ਵੀ ਮੈਂ ਜਿੰਨਾ ਮਰਜ਼ੀ ਕਹਿ ਦਵਾਂ ਮਿੱਠਾ ਹੈ, ਤੁਸੀਂ ਕਹਿਣਾ ਦੁਕਾਨਦਾਰ ਆ, ਤੂੰ ਤਾਂ ਕਹਿਣਾ ਹੀ ਮਿੱਠੇ, ਹੈ ਨਾ। ਇਹਦਾ ਮਤਲਬ ਮਿੱਠਾ ਕਿੱਦਾਂ ਦਾ ਹੈ ਉਹ ਖਾਣ ਵਾਲੇ ਨੂੰ ਪਤਾ ਲੱਗਦਾ ਹੈ। ਤੇ ਗੁਰੂ ਸਾਹਿਬ ਨੇ ਕਹਿੰਦੇ ਉਹ ਸ਼ਬਦ 'ਚ ਆਨੰਦ ਬੜਾ ਹੈ, ਪਰ ਆਨੰਦ ਕਿੱਦਾਂ ਦਾ? ਉਹ ਸਿਰਫ ਸਿਮਰਨ ਕਰਨ ਵਾਲਿਆਂ, ਉਸੇ ਪਿੰਡ 'ਚ ਜਾਣ ਵਾਲਿਆਂ ਨੂੰ ਪਤਾ ਲੱਗਦਾ, ਆਮ ਬੰਦੇ ਨੂੰ ਨਹੀਂ ਪਤਾ ਲੱਗਦਾ, ਠੀਕ ਹੈ ਕਿ ਨਹੀਂ? ਸੋ ਐਸੀ ਮਨ ਬਿਰਤੀ ਬਣਾਓ ਕਿ ਆਪ ਜੀ ਫਿਰ ਆਨੰਦ ਦੇਖਣਾ। ਕਿਉਂਕਿ ਹੁਣ ਦੇਖੋ ਆਪਾਂ ਸਾਰੇ ਗੱਲਾਂ ਤੇ ਕਰਦੇ ਹਾਂ ਬਈ ਪਾਤਸ਼ਾਹ ਨੇ ਸੀਸ ਲਏ, ਪਰ ਜਿਨ੍ਹਾਂ ਨੇ ਸੀਸ ਦਿੱਤੇ ਪਤਾ ਤਾਂ ਉਹਨਾਂ ਨੂੰ ਵੀ ਸੀਸ ਦੇ ਕੇ ਆਨੰਦ ਕਿੱਦਾਂ ਦਾ ਹੁੰਦਾ ਹੈ। ਆਮ ਬੰਦੇ ਨੂੰ ਥੋੜੀ ਪਤਾ ਸੀਸ ਦੇ ਕੇ ਆਨੰਦ ਕਿੱਦਾਂ ਆਉਣਾ, ਹੈ ਨਾ। ਗੁਰੂ ਸਾਹਿਬ ਨੇ ਕਿਹਾ ਨੀ, ਜਿਉਂ ਤਾਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਠੀਕ ਹੈ। ਕਹਿੰਦੇ ਜੇ ਤੈਨੂੰ ਪ੍ਰੇਮ ਖੇਡਣ ਦਾ ਸ਼ੌਂਕ ਆ ਗਿਆ ਨਾ ਵੀ ਮੈਂ ਪ੍ਰੇਮ ਦੀ ਖੇਡ ਖੇਡਣੀ ਹੈ, ਤੇ ਕਹਿੰਦਾ ਫਿਰ ਸਿਰ ਆਪਣੀ ਤਲੀ ਦੇ ਧਰ ਲਾ। ਕਿਹੜਾ? ਆਹ ਵਾਲਾ ਨਹੀਂ ਗੁਰੂ ਪਰ, ਇਹ ਵਾਲਾ ਨਹੀਂ ਸਿਰ, ਠੀਕ ਹੈ ਬਈ। ਸਿਰ ਦਾ ਭਾਵ ਕੀ ਹੈ? ਜਿਹਦੇ ਕਰਕੇ ਸਾਡਾ ਸਿਰ ਉੱਚਾ ਹੁੰਦਾ, ਹਉਮੈ ਹੰਕਾਰ ਮਨ ਦੀ ਈਰਖਾ। ਤੁਸੀਂ ਕਈ ਦੇਖਿਓ ਮਨ ਵਿੱਚ ਸਾਡੀ ਈਰਖਾ ਹੋਵੇ, ਹੰਕਾਰ ਹੋਵੇ, ਤਾਂ ਅਸੀਂ ਸਿਰ ਉੱਚਾ ਕਰਕੇ ਲਾਗੂ ਲੰਘਦੇ ਕਿਸੇ ਦੇ, ਹੈਨਾ। ਉਹਨੂੰ ਆਪਾਂ ਵਿਖਾਉਂਦੇ ਆਕੜ ਕੇ ਲੰਘਦੇ ਹਾਂ ਵੀ ਤੂੰ ਕਿਹੜੇ ਪਾਣੀ ਆ ਰਹੀ ਹੈ, ਇਹਦਾ ਮਤਲਬ ਹੰਕਾਰ ਆ। ਤੇ ਗੁਰੂ ਸਾਹਿਬਾਂ ਨੂੰ ਕਹਿਣ ਲੱਗੇ ਜੇ ਇਸ ਪ੍ਰੇਮ ਦੇ ਵਿੱਚ ਖੇਡ ਖੇਡਣ ਦਾ ਤੈਨੂੰ ਸ਼ੌਂਕ ਪੈਦਾ ਹੋ ਗਿਆ ਨਾ ਤਾਂ ਕੀ ਕਰ? ਸਿਰ ਧਰ ਤਲੀ। ਕਹਿੰਦਾ ਪਾਵੇ ਜਿੰਨਾ ਹੰਕਾਰ ਆ ਇਹ ਤਲੀ ਦੇ ਧਰ ਦੇ ਤੇ ਗਲੀ ਮੇਰੀ ਆਓ। ਕਹਿੰਦਾ ਬਾਬ ਕਿ ਫਿਰ ਮੇਰੇ ਇਸ ਰਸਤੇ ਤੇ ਆ, ਗਲੀ ਦਾ ਪਾਰ ਰਸਤਾ। ਕਹਿੰਦੇ ਫਿਰ ਇਸ ਰਸਤੇ ਤੇ ਆ, ਹੈ ਨਾ। ਅਸੀਂ ਵਿਚਾਰ ਨਹੀਂ ਕੀਤੇ, ਸਾਨੂੰ ਲੋੜ ਨਹੀਂ ਪੈਣ ਲੱਗੀ, ਕਿਉਂ? ਇਤ ਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ। ਕਹਿੰਦੇ ਇਤ ਮਾਰਗ ਪੈਰ ਧਰੀਜੇ, ਕਹਿੰਦੇ ਫਿਰ ਇੱਦਾਂ ਕਰ, ਇਤ ਮਾਰਗ ਇਸ ਮਾਰਗ ਦੇ ਪੈਰ ਧਰੀਜ ਦਾ ਮਤਲਬ ਕੀ ਹੈ? ਜੇ ਤੁਰਨਾ ਹੀ ਤੇ, ਠੀਕ ਆ, ਜੇ ਇਸ ਰਸਤੇ ਤੇ ਤੁਰਨਾ ਹੀ, ਕਿਹੜੇ ਰਸਤੇ? ਜਿਸ ਰਸਤੇ ਤੇ ਗੁਰੂ ਜੀ ਕਹਿੰਦੇ ਮੈਂ ਅੱਜ ਤੁਰਨ ਲੱਗਾ, ਜੇ ਇਸ ਰਸਤੇ ਤੇ ਤੁਰਨਾ ਹੀ ਤੇ ਸਿਰ ਦੀਜੇ ਕਾਹਨ ਨਾ ਕੀਜੇ। ਕਹਿਣ ਲੱਗੇ ਇਹ ਹੰਕਾਰ ਮਨ ਦੀਆਂ ਤ੍ਰਿਸ਼ਨਾਵਾਂ ਭਾਵਨਾ ਚੜਾਉਣ ਲੱਗਿਆ, ਮਨ ਚ ਝਿਚਕਣਾ ਕਰ, ਕਾਹਨ ਨਾ ਝਿਚਕ, ਝਿਚਕਣਾ ਹੋਣ। ਆਪਾਂ ਕੀ ਕਰਦੇ ਹਾਂ? ਦੇਖੋ ਤੁਹਾਨੂੰ ਕੋਈ ਬੰਦਾ ਕਹਿ ਦੇਵੇ ਵੀ ਅੰਮ੍ਰਿਤ ਛਕ ਲਓ, ਹੈ ਨਾ, ਅੱਜ ਗੁਰੂ ਦੇ ਲੜ ਲੱਗ ਜਾਓ, ਅੰਮ੍ਰਿਤ ਛਕ ਲਓ, ਪਤਾ ਕੀ ਕਹਿੰਦੇ? ਹਾਂ, ਦਿਲ ਤੇ ਮੇਰਾ ਕਰਦਾ, ਪਰ ਮੈਂ ਨਾ ਇੱਕ ਦੋ ਕੰਮ ਬਾਕੀ ਨੇ ਉਹ ਕਰ ਲਵਾਂ, ਵਿਆਹ ਵੇਖਣੇ ਬਾਕੀ ਨੇ ਉਹ ਵੇਖ ਲਾਂ। ਇਹਦਾ ਮਤਲਬ ਤੁਸੀਂ ਅਜੇ ਸਿਰ ਦੇਣ ਨੂੰ ਤਿਆਰ ਨਹੀਂ ਹੋ। ਪਹਿਲਾਂ ਤਾਂ ਕਿਹਾ ਕਿ ਤਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ। ਕਹਿੰਦੇ ਇਸ ਮਾਰਗ ਦੇ ਅੱਗੇ ਚੱਲਣਾ ਨਾ, ਤੇ ਅੱਜ ਫਿਰ ਸਿਰ ਦੇ ਦੇ ਤੇ ਸ਼ਰਾਵਾਂ ਭਾਵਨਾ ਸਾਰੀਆਂ ਰੱਖ ਦੇ ਤੇ ਰੱਖ ਕੇ ਇਸ ਮਾਰਗ ਤੇ ਆ ਜਾ ਤੇ ਅੰਮ੍ਰਿਤ ਛਕ ਲੈ, ਗੁਰੂ ਦੇ ਚਰਨਾਂ ਨਾਲ ਜੁੜ ਜਾ। ਇਹ ਤਾਂ ਜੁੜ ਸਕਦਾ ਹੈ ਜੇ ਤੂੰ ਹਾ ਚੀਜ਼ਾਂ ਦੇਣ ਲੱਗਿਆ ਝਿਚਕਣਾ ਕਰੇ ਤੇ ਤੇਰੇ ਮਨ ਚ ਕਹਿੰਦਾ ਕੋਈ ਨੀ ਅਜੇ ਤਾਂ ਬਥੇਰੀ ਉਮਰ ਪਈਆ ਗੁਰੂ ਪਿਆਰਿਓ, ਕੋਈ ਉਮਰ ਦਾ ਤਕਾਜਾ ਨੀ ਹੈਗਾ ਕਿੰਨੀ ਕੁ ਪਈ ਹੈ, ਕੋਈ ਨੀ ਪਤਾ, ਜਿਹੜਾ ਸਾਹ ਅੰਦਰ ਆਇਆ ਇਹੀ ਹੈ, ਇਸ ਤੋਂ ਅਗਲਾ ਆਉਣਾ ਕਿ ਨਹੀਂ ਆਉਣਾ ਕਿਸੇ ਨੂੰ ਨੀ ਪਤਾ, ਕਿਉਂਕਿ ਗੁਰੂ ਸਾਹਿਬ ਕਹਿੰਦੇ ਹਮ ਆਦਮੀ ਹਾਂ ਇੱਕਦਮੀ। ਸੋ ਤਾਂ ਗੁਰੂ ਜੀ ਕਹਿਣ ਲੱਗੇ ਕਹਿੰਦੇ ਵਿਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਏ। ਫਿਰ ਗੁਰੂ ਜੀ ਕਹਿਣ ਲੱਗੇ ਕਹਿਣ ਲੱਗੇ ਵੀ ਦੇਖੋ ਵਿਸਾਖ ਦਾ ਮਹੀਨਾ ਆ, ਭਾਵੇਂ ਆਪਾਂ ਦੇਖਦੇ ਹਾਂ ਵੀ ਚਾਰ ਸਵੇਰੇ ਬਨਸਪਤੀ ਦੇ ਅੰਦਰ ਤਬਦੀਲੀ ਆਉਣ ਡਈ ਹੈ, ਚਾਰ ਸਵੇਰੇ ਫਸਲਾਂ ਦੇ ਤਬਦੀਲੀ ਆਉਣ ਡਈ ਹੈ, ਕਣਕਾਂ ਪੱਕ ਗਈ ਹੈ ਤਬਦੀਲੀ ਹੈ ਨਾ, ਰੁੱਖਾਂ ਨੂੰ ਪੱਤੇ ਨਵੇਂ ਆ ਗਏ ਤਬਦੀਲੀ। ਕਹਿੰਦੇ ਚਾਰ ਸਵੇਰੇ ਮੌਸਮ ਦੇ ਹਿਸਾਬ ਦੇ ਨਾਲ ਤਬਦੀਲੀ ਤੇ ਆਉਣ ਡਈ ਹੈ, ਪਰ ਕਹਿੰਦੇ ਕਿਸੇ ਮਨ ਨੂੰ ਇਹ ਤਬਦੀਲੀ ਤਾਂ ਹੀ ਚੰਗੀ ਲੱਗ ਸਕਦੀ ਹੈ। ਮਹੀਨੇ ਦਾ ਮਤਲਬ ਕੀ ਤਬਦੀਲੀ, ਤੁਸੀਂ ਦੇਖੋ ਤਬਦੀਲੀ ਨਹੀਂ ਆਉਣ ਡਈ ਹੈ ਨਾ, ਵਿਸਾਖ ਦਾ ਮਹੀਨਾ ਆਪਾਂ ਡਿੱਕਣ ਡਿਆ ਹੁੰਦੇ, ਕਣਕਾਂ ਨੂੰ ਵਾਢੀਆਂ ਪੈ ਜਾਣੀਆਂ, ਤਬਦੀਲੀ ਹੈ, ਉਹੀ ਕਣਕਾਂ ਅੱਜ ਤੋਂ 15-20 ਦਿਨ ਪਹਿਲਾਂ ਹਰੇ ਰੰਗ ਦੀਆਂ ਸੀਗੀ ਹੈ ਨਾ, ਵਿਸਾਖ ਦੇ ਮਹੀਨੇ ਵਿੱਚ ਸੁਨਹਿਰੀ ਦਿਖਾਈ ਦਿੰਦੀਆਂ, ਤਬਦੀਲੀ ਆ ਗਈ ਨਾ। ਤੇ ਗੁਰੂ ਸਾਹਿਬ ਨੇ ਕਹਿੰਦੇ ਭਾਵੇਂ ਤਬਦੀਲੀ ਜਿੰਨੀ ਮਰਜ਼ੀ ਆ ਗਈ ਹੈ, ਪਰ ਕਹਿੰਦੇ ਇਹ ਸਮਾਂ ਇਹ ਮਨੁੱਖੀ ਜੀਵਨ ਕਹਿੰਦੇ ਸੋਹਣਾ ਤਾਂ ਹੀ ਲੱਗਦਾ, ਉਸ ਤਬਦੀਲੀ ਦੇ ਨਾਲ ਸੋਹਣਾ ਤਾਂ ਲੱਗਦਾ ਹੈ ਜਾਂ ਸੰਤ ਭੇਟੇ ਹਰ ਸੋਏ, ਧਿਆਨ ਦੇਣਾ, ਜਾਂ ਸੰਤ ਭੇਟੇ, ਭੇਟੇ ਦਾ ਮਤਲਬ ਕੀ ਹੁੰਦਾ, ਸਾਹਮਣੇ ਖਲੋਣਾ, ਕਿਹਦੇ ਨਾਲ ਮਿਲਾਪ ਕਰਨਾ। ਕਹਿੰਦੇ ਜੇ ਸਾਡੀ ਮਨ ਬਿਰਤੀ ਗੁਰੂ ਦੇ ਨਾਲ ਮਿਲ ਜਾਵੇ, ਗੁਰੂ ਨਾਲ ਮਿਲ ਜਾਵੇ ਹਰ ਸੋਏ, ਕਹਿੰਦੇ ਆਪਣੇ ਅੰਦਰ ਉਸ ਪਰਮਾਤਮਾ ਦੀ ਸੁਪਤ ਸਲਾਹ ਕਰਨ ਲੱਗ ਪਵੇ, ਤੇ ਤਾਂ ਆ ਵਿਸਾਖ ਦਾ ਮਹੀਨਾ, ਤਾਂ ਆ ਜ਼ਿੰਦਗੀ, ਤਾਂ ਆ ਜੀਵਨ ਸੋਹਣਾ ਆ। ਭਾਵੇਂ ਸੰਸਾਰ ਦੇ ਉੱਤੇ ਫਸਲਾਂ ਤੇ ਬਨਸਪਤੀਆਂ ਤਬਦੀਲੀ ਆ ਗਈ ਹੈ, ਪਰ ਜੇ ਸਾਡੇ ਅੰਦਰ ਤਬਦੀਲੀ ਨਹੀਂ ਆਈ ਤੇ ਇਹਨਾਂ 'ਚ ਕੋਈ ਵੀ ਚੀਜ਼ ਸੋਹਣੀ ਨਹੀਂ ਹੈ। ਕਹਿੰਦੇ ਕਿਉਂ? ਕਹਿੰਦੇ ਇਹਨਾਂ ਦੀ ਤਬਦੀਲੀ ਸੁਭਾਵਕ ਆ, ਇਹ ਰੁੱਖਾਂ ਦੀ ਤਬਦੀਲੀ, ਫਸਲਾਂ ਦੀ ਤਬਦੀਲੀ ਸੁਭਾਵਕ ਆ, ਪਰ ਮਨਾ ਤੇਰੀ ਤਬਦੀਲੀ ਗੁਰੂ ਚਰਨਾਂ 'ਚੋਂ ਆ, ਤੇਰੀ ਤਬਦੀਲੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚੋਂ ਆ। ਜੇ ਤੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਜੁੜ ਜਾਂਦਾ, ਠੀਕ ਹੈ, ਤੇ ਮਨ ਕਰਕੇ ਗੁਰੂ ਨੂੰ ਆਪਣਾ ਆਪ ਸਭ ਕੁਝ ਦੇ ਦਿੰਦਾ, ਤੇ ਅੱਜ ਪ੍ਰਣ ਕਰ ਲੈਂਦਾ ਕਿ ਮੈਂ ਗੁਰੂ ਸਾਹਿਬਾਂ ਤੁਹਾਡੇ ਚਰਨਾਂ ਦੇ ਵਿੱਚੋਂ ਸਾਰਾ ਕੁਝ ਆਪਣਾ ਆਪ ਭੇਟ ਕਰ ਦਿੱਤਾ, ਤੇ ਗੁਰੂ ਦੇ ਚਰਨਾਂ 'ਚ ਸ਼ਬਦ ਦੀ ਦਾਤ ਲੈ ਜਾਂਦਾ, ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ, ਗੁਰੂ ਵਾਲਾ ਬਣ ਜਾਂਦਾ, ਤੇ ਬਈ ਫਿਰ ਤੇਰੇ ਅੰਦਰ ਤਬਦੀਲੀ ਆ, ਤੇ ਫਿਰ ਤੇਰੇ ਲਈ ਇਹ ਸਮਾਂ ਸੋਹਣਾ ਆ। ਜੇ ਤੇਰੇ ਅੰਦਰ ਇਹ ਤਬਦੀਲੀ ਨਹੀਂ ਹੈ ਤੇ ਫਿਰ ਤੇਰੇ ਲਈ ਇਹ ਸਮਾਂ ਸੋਹਣਾ ਨਹੀਂ ਹੈ। ਐਸੀ ਮਨ ਬਿਰਤੀ ਆਪ ਜੀ ਜਦੋਂ ਬਣਾਓਗੇ, ਠੀਕ ਹੈ, ਫਿਰ ਆਪ ਜੀ ਆਨੰਦ ਦੀ ਪ੍ਰਾਪਤੀ ਕਰੋਗੇ, ਠੀਕ ਹੈ। ਸੋ ਐਸੀ ਮਨ ਬਿਰਤੀ ਬਣਾਓ ਕਿ ਅੱਜ ਦਾ ਦਿਹਾੜਾ ਵਿਸਾਖੀ ਦਾ ਦਿਹਾੜਾ ਹੈ, ਦਾਸ ਵੱਲੋਂ ਗੁਰਦੁਆਰਾ ਬਖਸ਼ਿਸ਼ ਧਾਮ ਵੱਲੋਂ ਸਾਰੀਆਂ ਸੁੰਦਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸੋ ਗੁਰੂ ਪਿਆਰਿਓ, ਐਸੀ ਮਨ ਬਿਰਤੀ ਬਣਾਓ ਕਿ ਆਪਾਂ ਵੀ ਐਸੀ ਮਨ ਬਿਰਤੀ ਬਣਾਉਣੀ ਹੈ ਕਿ ਅਸੀਂ ਵੀ ਗੁਰੂ ਚਰਨਾਂ ਦੇ ਨਾਲ ਜੁੜੀਏ, ਤੇ ਅੱਜ ਪ੍ਰਣ ਕਰਕੇ ਜਾਣਾ, ਐਸਾ ਪ੍ਰਣ ਕਰਕੇ ਜਾਣਾ ਕਿ ਇਹ ਜਿਹੜਾ ਵਿਸਾਖ ਦਾ ਮਹੀਨਾ ਹੈ, ਮਾਲਕਾ ਕਿਰਪਾ ਕਰ ਸਾਡੇ ਅੰਦਰ ਵੀ ਐਸੀ ਮਨ ਬਿਰਤੀ ਬਣ ਜਾਏ, ਸਾਡੀ ਸੋਚ ਬਦਲ ਜਾਏ, ਔਰ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਰਨਾਂ ਤੇ ਚੱਲ ਕੇ ਆਪਣੇ ਆਪ ਨੂੰ ਉੱਥੋਂ ਤੱਕ ਪਹੁੰਚਾ ਸਕੀਏ ਜਿੱਥੇ ਤੱਕ ਗੁਰੂ ਸਾਹਿਬਾਂ ਨੇ ਅੱਜ ਦਾ ਦਿਹਾੜਾ ਆਪ ਜੀ ਨੇ ਦੇਖਿਆ, ਉਹਨਾਂ ਪੰਜਾਂ ਪਿਆਰਾਂ ਨੂੰ ਪਹੁੰਚਾਇਆ, ਕਿਤੇ ਕਿਰਪਾ ਕਰੇ ਅਸੀਂ ਉਹਨਾਂ ਦੇ ਚਰਨਾਂ ਵਰਗੇ ਬਣ ਜਾਈਏ, ਸਾਡਾ ਵੀ ਅੱਜ ਮਨ ਬਣ ਜਾਵੇ ਕਿ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਚਰਨਾਂ ਦੇ ਵੀ ਸਭ ਕੁਝ ਭੇਟ ਕਰ ਦੇਣਾ, ਸਭ ਕੁਝ ਦੇ ਦੇਣਾ, ਤੇ ਮਨ ਬਿਰਤੀ ਬਣਾ ਕੇ ਜਾਣੀ ਆ, ਮੇਰਾ ਮੁਝਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਦੇ, ਕਿਆ ਲਾਗੇ ਮੇਰਾ, ਐਸੀ ਮਨ ਬਿਰਤੀ ਬਣਾ ਕੇ ਜਾਣੀ ਹੈ। ਮਲਕ ਚੜ੍ਹਦੀਆਂ ਕਲਾ ਕਰੇ। ਸੋ ਗੁਰੂ ਨੂੰ ਪਿਆਰੀ ਸਾਧ ਸੰਗਤ ਜਾਓ, ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।